ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ ਨੇ ਅਕਾਲੀ ਪੰਥ ਸਾਜਿਆ ਹੈ, ਖਾਲਸਾ ਪੰਥ ਸਾਜਿਆ ਹੈ। ਜਿਹੜਾ ਭੈ ਕਾਬੂ ਕਉ ਦੇਤ ਨੈ ਨੈ ਭੈ ਮਾਨ ਧਿਆਨ, ਕਿਸੇ ਨੂੰ ਡਰਾਉਣਾ ਨਹੀਂ, ਕਿਸੇ ਤੋਂ ਡਰਨਾ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭੈ ਅਵਸਥਾ ਦੇ ਸਿੰਘ ਸੂਰਮੇ ਪੈਦਾ ਕੀਤੇ, ਜਿਹੜੇ ਬਾਈ ਧਾਰ ਦੇ ਰਾਜਿਆਂ ਦੀਆਂ ਅੱਖਾਂ 'ਚ ਰੜਕਦੇ ਸਨ। ਬਾਈ ਧਾਰ ਦੇ ਰਾਜੇ ਭੀਮ ਚੰਦ ਵਗੈਰਾ ਚਾਹੁੰਦੇ ਸਨ ਖਾਲਸਾ ਸਦਾ ਲਈ ਖਤਮ ਹੋ ਜਾਵੇ, ਪਰ ਜਿਹੜਾ ਖਾਲਸਾ ਅਕਾਲ ਪੁਰਖ ਨੇ ਪ੍ਰਗਟ ਕੀਤਾ ਉਹਨੂੰ ਕੌਣ ਖਤਮ ਕਰ ਸਕਦਾ ਹੈ? ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹਦੇ ਪਰਮਾਤਮਾ ਦੇ ਮਨ ਦੀ ਮੌਜ ਨਾਲ ਪ੍ਰਗਟ ਹੋਇਆ, ਜਿਸ ਨੂੰ ਪਰਮੇਸ਼ਰ ਨੇ ਜਿਨ ਕੀ ਸਿਰਜਣ ਹਮ ਕਰੀ ਨਿਜ ਹਾਥਨ ਕੇ ਸਾਥ। ਰਹਿਤਨਾਮਿਆਂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਜਿਨ੍ਹਾਂ ਦੀ ਸਿਰਜਣਾ ਅਸੀਂ ਆਪਣੇ ਹੱਥੀਂ ਕੀਤੀ ਹੈ, ਉਨਕੀ ਸੰਸਰ ਜੋ ਕਰੇ ਗਲ ਜਾਏ ਕੁੱਲ ਸਾਥ। ਜਿਹੜਾ ਖਾਲਸੇ ਦੀ ਬਰਾਬਰੀ ਕਰੇਗਾ ਉਹਦੀਆਂ ਸੱਤੇ ਕੁਲਾਂ ਗਲ ਜਾਣਗੀਆਂ। ਖਾਲਸੇ ਨੂੰ ਖਤਮ ਕਰਨ ਵਾਲੇ ਸਭ ਖਤਮ ਹੋ ਗਏ, ਖਾਲਸਾ ਖਤਮ ਨਹੀਂ ਹੋਇਆ। ਉਹ ਖਾਲਸੇ ਦਾ ਪ੍ਰਤਾਪ ਵੇਖ ਕੇ ਭਾਈ ਧਾਰ ਦੇ ਰਾਜਿਆਂ ਨੇ ਪਿੰਡਾਂ ਵਿੱਚੋਂ ਗੁਜਰਾਂ ਰੰਗੜਾਂ ਦੀ ਛੇੜ ਇਕੱਠੀ ਕੀਤੀ, ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ, ਆਪਣੇ ਰਿਸ਼ਤੇਦਾਰ ਸਾਥ ਸੰਬੰਧੀਆਂ ਨੂੰ ਸੱਦੇ ਦਿੱਤੇ। ਵੱਡੀ ਭਾਰੀ ਫੌਜ ਲੈ ਕੇ ਆਨੰਦਪੁਰ ਸਾਹਿਬ ਤੇ 16 ਜਨਵਰੀ 1704 ਨੂੰ ਬੜਾ ਭਾਰੀ ਹੱਲਾ ਬੋਲ ਦਿੱਤਾ ਹੈ। ਖਾਲਸਾ ਜੀ ਇਸ ਜੰਗ ਦੇ ਵਿੱਚ ਬੜਾ ਘਮਸਾਨ ਦਾ ਯੁੱਧ ਹੋ ਰਿਹਾ ਹੈ। ਬਾਈ ਧਾਰ ਦੇ ਰਾਜੇ ਮੀਣੇ ਮੀਏ ਤੇ ਰਾਣੇ ਰਾਜੇ ਸਭ ਆਏ ਹੋਏ ਨੇ। ਗੁੱਜਰ ਰੰਗੜ ਕੁੱਲ ਪਹਾੜ ਦੀ ਛੇੜ ਆ ਗਈ ਹੈ ਤੇ ਜਮਦੁੱਲਾ ਭਾਊ ਜਿਹੜਾ ਰੰਗੜਾ ਦਾ ਮੁਖੀਆ ਹੈ ਹਜ਼ਾਰਾਂ ਰੰਗੜ ਲੈ ਕੇ ਆਇਆ ਹੈ। ਕਲਗੀਧਰ ਪਾਤਸ਼ਾਹ ਇੱਕ ਪਾਸੇ ਫੌਜ ਦੀ ਕਮਾਨ ਭਾਈ ਉਦੇ ਸਿੰਘ ਜਰਨੈਲ ਨੂੰ ਸੌਂਪੀ ਹੈ, ਜਿਨ੍ਹਾਂ ਦੇ ਨਾਲ 16 ਸਾਲ ਦਾ ਗੁਰੂ ਕਲਗੀਧਰ ਦਾ ਲਾਡਲਾ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਕਹਿਣ ਲੱਗਾ, ਪਿਤਾ ਜੀ ਮੈਂ ਵੀ ਜੰਗ ਨੂੰ ਜਾਣਾ ਹੈ। ਭਾਈ ਉਦੇ ਸਿੰਘ ਨੇ ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਦਿੱਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਲਾਡਲਾ ਪੁੱਤਰ ਪਹਿਲੀ ਵਾਰੀ ਮੈਦਾਨੇ ਜੰਗ ਵਿੱਚ ਗਿਆ ਤੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਨਾਲ ਭਾਈ ਉਦੇ ਸਿੰਘ ਜੀ ਜਰਨੈਲ ਵੀ ਗਏ ਨੇ। ਜੰਗ ਬੜਾ ਗਹਿ ਗੱਚ ਮੱਚ ਗਿਆ ਹੈ, ਘਮਸਾਨ ਦੀ ਲੜਾਈ ਹੋ ਰਹੀ ਹੈ। ਕਿਲ੍ਹਾ ਫਤਿਹਗੜ੍ਹ, ਕਿਲ੍ਹਾ ਹੋਲਗੜ੍ਹ, ਕਿਲ੍ਹਾ ਅਗੰਮਗੜ੍ਹ, ਕਿਲ੍ਹਾ ਲੋਹਗੜ੍ਹ, ਇਹ ਸਾਰਾ ਜਿਹੜਾ ਸਤਲੁਜ ਦਾ ਬੰਨਾ ਹੈ, ਨੈਣਾ ਦੇਵੀ ਵਾਲਾ ਪਾਸਾ ਹੈ ਸ੍ਰੀ ਆਨੰਦਪੁਰ ਸਾਹਿਬ ਦੇ ਉੱਪਰਲੇ ਪਾਸੇ, ਬੜੇ ਮੀਲਾਂ ਵਿੱਚ ਲੜਾਈ ਹੋ ਰਹੀ ਹੈ। ਉਸ ਜੰਗ ਦਾ ਮਹਾਂਕਵੀ ਸੰਤੋਖ ਸਿੰਘ ਸਾਹਿਬ ਜੀ ਗੁਰ ਪ੍ਰਤਾਪ ਸੂਰਜ ਵਿੱਚ ਵਰਣਨ ਕਰਦੇ ਨੇ, ਆਓ ਜੰਗ ਦੀ ਕਥਾ ਸੁਣੀਏ। ਸਾਰੇ ਗੁਰੂ ਕੇ ਪਿਆਰ ਵਾਲੇ ਗੁਰੂ ਕੇ ਸਿੰਘ ਗੱਜ ਵੱਜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਾਂ ਪਾਸਿਆਂ ਤੋਂ ਬੜੇ ਬੜੇ ਸੂਰਮੇ, ਬੜੇ ਬੜੇ ਯੋਧੇ, ਬੜੇ ਬੜੇ ਜੰਗੀ ਜਰਨੈਲ ਮੈਦਾਨੇ ਜੰਗ ਵਿੱਚ ਆ ਗਏ। ਇੱਧਰ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਜਨਰਲ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਨਾਰ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ ਕਰ ਰਹੇ ਨੇ। ਉਧਰ ਸਾਧ ਸਿੰਘ ਜੀ, ਭੀਮ ਚੰਦ, ਕੇਸਰੀ ਚੰਦ, ਜਮਤੁੱਲਾ ਭਾਊ ਤੇ ਸਾਰੇ ਬਾਈ ਧਾਰ ਦੇ ਰਾਜੇ ਆ ਗਏ ਨੇ। ਬੜਾ ਘਮਸਾਨ ਦਾ ਜੰਗ ਮਚਿਆ ਹੈ। ਆਉਂਦਿਆਂ ਸਾਰ ਦੋਵਾਂ ਪਾਸਿਆਂ ਤੋਂ ਕਾੜ ਕਾੜ ਕਰਦੀਆਂ ਗੋਲੀਆਂ ਚੱਲੀਆਂ ਹਨ। ਕੇਸਰੀ ਚੰਦ ਜਸਵਾਲੀਆ ਭੀਮ ਚੰਦ ਦਾ ਸਾਲਾ ਲੱਗਦਾ ਹੈ, ਗੱਭਰੂ ਜਵਾਨ, ਬੜਾ ਜੰਗੀ ਜਰਨੈਲ ਹੈ ਤੇ ਇਹ ਹਰ ਲੜਾਈ ਦਾ ਮੁੱਢ ਵੱਜਿਆ ਕਰਦਾ ਸੀ ਕੇਸਰੀ ਚੰਦ ਤੋਂ। ਗੁਰੂ ਘਰ ਦਾ ਬੜਾ ਵੱਡਾ ਦੋਖੀ ਸੀ, ਇੱਕ ਵਾਰੀ ਦੀਵਾਨ ਆਨੰਦ ਚੰਦ ਨੇ ਚਪੇੜਾਂ ਮਾਰਤੀਆਂ ਸੀ ਇਸ ਨੂੰ ਤੇ ਆਇਆ ਸੀ ਆਨੰਦਪੁਰ ਸਾਹਿਬ ਤੇ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਦੀਵਾਨ ਜੀ ਬੜੇ ਜਵਾਨ ਸਨ, 6.5 ਫੁੱਟ ਦੇ, ਉਹਨਾਂ ਨੇ 2 ਚਪੇੜਾਂ ਵੱਢ ਕੇ ਮਾਰੀਆਂ ਤੇ ਰਾਜੇ ਦੀ ਕੋਈ ਲਿਹਾਜ ਨਹੀਂ, ਪੱਗ ਲਵਾ ਕੇ ਚਲਾ ਗਿਆ। ਉਸ ਦਿਨ ਤੋਂ ਖਾਲਸੇ ਨਾਲ ਬੜੀ ਰੜਕ ਰੱਖਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰਨਾ ਹੈ, ਮੈਂ ਬਦਲਾ ਲੈਣਾ ਆਪਣੀ ਬੇਇੱਜ਼ਤੀ ਦਾ। ਰਾਜਾ ਕੇਸਰੀ ਚੰਦ ਵੱਡੀਆਂ ਭਾਰੀ ਫੌਜਾਂ ਲੈ ਕੇ, ਪੈਦਲ ਫੌਜਾਂ ਲੈ ਕੇ ਆਇਆ ਹੈ। ਕਹਿੰਦੇ ਬੜੀਆਂ ਗੋਲੀਆਂ ਚੱਲੀਆਂ ਨੇ, ਇੱਕੋ ਵਾਰ ਹਜ਼ਾਰਾਂ ਬੰਦੂਕਾਂ ਚੱਲੀਆਂ ਨੇ, ਹਜ਼ਾਰਾਂ ਬੰਦੂਕਾਂ ਵਿੱਚੋਂ ਹਜ਼ਾਰਾਂ ਗੋਲੀਆਂ ਨੇ ਕਾੜ ਕਾੜ ਮਚਾ ਦਿੱਤੀ ਹੈ। ਇਧਰੋਂ ਜਨਰਲ ਉਦੇ ਸਿੰਘ ਗੁਰੂ ਖਾਲਸੇ ਫੌਜ ਦਾ ਜਰਨੈਲ, ਉਹ ਬੜੀ ਫੁਰਤੀ ਦੇ ਨਾਲ ਬਿਜਲੀ ਤਰ੍ਹਾਂ ਘੋੜਾ ਦੜਾ ਕੇ ਦੁਸ਼ਮਣ ਵੱਲ ਗਿਆ ਹੈ। ਦੋਵਾਂ ਪਾਸਿਆਂ ਤੋਂ ਤੀਰਾਂ ਦੇ ਗੋਲੀਆਂ ਦਾ ਮੀਂਹ ਵਸ ਰਿਹਾ ਹੈ। ਕਹਿੰਦੇ ਦੋਵੇਂ ਪਾਸਿਓਂ ਇੰਜ ਲੱਗਦਾ ਦਲ ਆਏ ਨੇ ਸਾਹਮਣੇ ਆਹਮਣੇ ਸਾਹਮਣੇ, ਜਿਵੇਂ ਮਾਨੋ ਬੱਦਲਾਂ ਨੂੰ ਹਵਾ ਲੈ ਕੇ ਆਈ ਹੋਵੇ। ਜਿਵੇਂ ਬੱਦਲ ਹੋਣ ਅਸਮਾਨ 'ਚ ਖੜੇ ਹੁੰਦੇ ਨੇ ਤੇ ਜੇ ਹਵਾ ਚੱਲ ਜਾਏ ਤੇ ਉੱਡਣ ਲੱਗ ਜਾਂਦੇ ਨੇ। ਕਹਿੰਦੇ ਕਾਲੀਆਂ ਘਟਾਵਾਂ ਕਾਲੀਆਂ ਵਰਦੀਆਂ ਵਾਲੇ ਫੌਜੀ ਦੋਵਾਂ ਪਾਸਿਆਂ ਤੋਂ ਆ ਟੱਕਰੇ ਨੇ। ਕਹਿੰਦੇ ਗੋਲੀਆਂ ਇਉਂ ਚੱਲਦੀਆਂ ਨੇ ਜਿਵੇਂ ਬਹੁਤ ਸਾਰੇ ਔਲੇ ਅਸਮਾਨ ਤੋਂ ਪੈਂਦੇ ਨੇ, ਗੜੇ ਪੈਂਦੇ ਨੇ ਮੀਂਹ ਦੇ ਵਿੱਚ ਬਰਫ਼ ਦੇ, ਤੇ ਉਹ ਫਸਲਾਂ ਨੂੰ ਉਜਾੜ ਦਿੰਦੇ ਨੇ। ਜਦੋਂ ਗੜੇ ਪੈਂਦੇ ਨੇ ਨਾ, ਉਹ ਖੜੀਆਂ ਹੋਈਆਂ ਕਣਕਾਂ ਝੋਨਾ ਜਿਹੜੀ ਵੀ ਫਸਲ ਹੋਵੇ ਉਹਦਾ ਨੁਕਸਾਨ ਕਰਦੇ ਨੇ। ਇਹ ਗੋਲੀਆਂ ਦੇ ਔਲੇ ਪੈ ਰਹੇ ਨੇ ਤੇ ਜਵਾਨ ਜਿਹੜੇ ਨੌ ਨੌ ਛੇ ਛੇ ਫੁੱਟ ਦੇ ਜਵਾਨ ਨੇ ਨਾ, ਉਹ ਸਮਝੋ ਫਸਲਾਂ ਨੇ, ਤੇ ਉਹਨਾਂ ਫਸਲਾਂ ਨੂੰ ਉਹ ਗੋਲੀਆਂ ਤਬਾਹ ਕਰੀ ਜਾ ਰਹੀਆਂ ਨੇ। ਬੜੇ ਤਪ ਤੇਜ ਵਾਲੇ ਸੂਰਮੇ, ਬੜੇ ਤੱਤੇ ਸੁਭਾਅ ਵਾਲੇ ਗੁੱਸੇ ਵਾਲੇ ਸੂਰਮੇ ਗਰਮ ਹੋ ਕੇ ਲੜ ਰਹੇ ਨੇ। ਸ਼ੂਕ ਸ਼ੂਕ ਕੇ ਗੋਲੀਆਂ ਚੱਲਦੀਆਂ ਨੇ ਤੇ ਸਾਧ ਸੰਗਤ ਜੀ ਸੁਕਾਟੇ ਪਾਉਂਦੀਆਂ ਹੋਈ ਗੋਲੀਆਂ ਕਿਸੇ ਦੇ ਹਿਰਦੇ ਚ ਵੱਜਦੀਆਂ ਨੇ, ਕਿਸੇ ਦੇ ਮੱਥੇ ਚ ਵੱਜਦੀ ਹੈ, ਕਿਸੇ ਦੇ ਮੂੰਹ ਚ ਵੱਜਦੀ ਹੈ, ਕਿਸੇ ਦੀ ਵੱਖੀ ਚ ਵੱਜਦੀ ਹੈ, ਕਿਸੇ ਦੇ ਪੱਟ ਨੂੰ ਤੋੜ ਕੇ ਲੰਘ ਜਾਂਦੀ ਹੈ ਗੋਲੀ। ਜਿਹਨਾਂ ਨੂੰ ਗੋਲੀਆਂ ਵੱਜਦੀਆਂ ਨੇ ਝੂਮ ਝੂਮ ਕੇ ਧਰਤੀ ਤੇ ਡਿੱਗਦੇ ਨੇ। ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤੇ ਕਿਸੇ ਦੀ ਬਾਂਹ ਚ ਗੋਲੀ ਲੰਘ ਜਾਂਦੀ ਹੈ ਤੇ ਹੌਸਲੇ ਪਸਤ ਹੋ ਜਾਂਦੇ ਨੇ। ਕਿਸੇ ਦੀ ਛਾਤੀ ਜ਼ਖਮ ਲੱਗਾ ਤੇ ਉਹ ਧਰਤੀ ਤੇ ਧੜਾਮ ਕਰਕੇ ਡਿੱਗਾ ਹੈ। ਤੇ ਕੋਈ ਆਪਣੀ ਬੰਦੂਕ ਵਿੱਚੋਂ ਗੋਲੀ ਚਲਾ ਕੇ ਦੁਬਾਰਾ ਬਰੂਦ ਦਾ ਕੁੱਪਾ ਪਾ ਰਿਹਾ ਹੈ ਤੇ ਗੋਲੀ ਧਰ ਕੇ ਗਜ ਦੇ ਨਾਲ ਠੋਕ ਰਿਹਾ ਹੈ। ਕਹਿੰਦੇ ਗੋਲੀਆਂ ਪਾ ਪਾ ਕੇ ਗਜਾਂ ਦੇ ਨਾਲ ਠੋਕਦੇ ਨੇ। ਪੁਰਾਣੇ ਜ਼ਮਾਨੇ 'ਚ ਤੋੜੇਦਾਰ ਬੰਦੂਕਾਂ ਹੁੰਦੀਆਂ ਸਨ, ਭਰਮਾਰ ਬੰਦੂਕਾਂ ਹੁੰਦੀਆਂ ਸਨ। ਅੱਜ ਕੱਲ੍ਹ ਤੇ ਆਟੋਮੈਟਿਕ ਬੰਦੂਕਾਂ ਨੇ, ਤੁਸੀਂ ਮੈਗਜ਼ੀਨ ਚੜਾ ਦਿਓ ਤੇ ਸੈਂਕੜੇ ਗੋਲੀਆਂ ਇੱਕੋ ਬਟਨ ਦੇ ਨਾਲ ਹੀ ਬਰਸ਼ਟ ਵੱਜ ਜਾਂਦਾ। ਉਸ ਜ਼ਮਾਨੇ 'ਚ ਏਦਾਂ ਦਾ ਸਿਸਟਮ ਨਹੀਂ ਸੀ, ਲੰਮੀਆਂ ਲੰਮੀਆਂ ਲਮਛੜਾ ਬੰਦੂਕਾਂ ਹੁੰਦੀਆਂ ਸੀ, ਪਠਾਣੀ ਬੰਦੂਕਾਂ, ਤੋੜੇਦਾਰ ਬੰਦੂਕਾਂ, ਜੰਜੈਲਾਂ, ਉਹਨਾਂ ਦੇ ਵਿੱਚ ਸਾਧ ਸੰਗਤ ਜੀ ਬਰੂਦ ਪਹਿਲਾਂ ਕੁੱਪੀ 'ਚੋਂ ਪਾਉਣਾ ਪੈਂਦਾ ਸੀ, ਬਰੂਦ ਪਾ ਕੇ ਫਿਰ ਸਿੱਕੇ ਦੀ ਗੋਲ ਗੋਲੀ ਪਾਉਂਦੇ ਸੀ ਤੇ ਗੋਲੀ ਪਾ ਕੇ ਤੇ ਫਿਰ ਇੱਕ ਲੋਹੇ ਦਾ ਗਜ ਹੁੰਦਾ ਸਰੀਆ, ਉਹਨੂੰ ਗਜ ਕਹਿੰਦੇ ਨੇ, ਉਹਦੇ ਨਾਲ ਗਜ ਦੇ ਨਾਲ ਉਹਨੂੰ ਠੋਕਦੇ ਸੀ ਤੇ ਪਿਛਲੇ ਪਾਸੇ ਉਹ ਪਲੀਤਾ ਲਾ ਕੇ ਤੇ ਫਿਰ ਉਹਨੂੰ ਤੁਖਾ ਕੇ ਤੇ ਫਿਰ ਚਲਾਉਂਦੇ ਸੀ। ਏਦਾਂ ਤੋੜੇ ਡੰਬ ਦਿੱਤੇ ਨੇ ਦੋਵਾਂ ਪਾਸਿਆਂ ਤੋਂ ਸੂਰਮਿਆਂ ਨੇ। ਬੜੇ ਬੜੇ ਵੀਰ ਬਾਂਕੇ ਜਵਾਨ ਬੰਦੂਕਾਂ ਚਲਾਉਂਦੇ ਨੇ, ਕੜਾਕੇ ਮਚਾਉਂਦੀਆਂ ਨੇ ਗੋਲੀਆਂ। ਜਦੋਂ ਸਿੰਘਾਂ ਦਾ ਹੱਲਾ ਪਿਆ ਨਾ, ਖਾਲਸਾ ਸਤਿ ਸ੍ਰੀ ਅਕਾਲ ਦੇ ਜਕਾਰੇ ਵਜਾ ਕੇ ਪਿਆ ਤੇ ਪਹਾੜੀਆਂ ਕੋਲੋਂ ਹੱਲਾ ਚੱਲਿਆ ਨਹੀਂ ਗਿਆ। ਜਿਹੜੇ ਪੈਦਲ ਆਏ ਸਨ ਹਜ਼ਾਰਾਂ ਦੀ ਤਾਦਾਦ ਵਿੱਚ, ਇੱਕ ਵਾਰੀ ਟੁੱਟ ਕੇ ਪੈ ਗਏ ਨੇ ਪਹਾੜੀਏ। ਭਾਈ ਆਲਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੜਵਈ ਸਨ, ਸਿਆਲਕੋਟ ਦੇ ਰਹਿਣ ਵਾਲੇ। ਇਹ ਬੜੇ ਸੂਰਮੇ ਜੋਧੇ ਜੰਗੀ ਜਰਨੈਲ ਸਨ, ਕਹਿੰਦੇ ਦੋ ਤਿੰਨ ਮੀਲ ਤੋਂ ਉੱਡਦਾ ਹੋਇਆ ਪੰਛੀ ਅਸਮਾਨ ਤੋਂ ਗੋਲੀ ਨਾਲ ਥੱਲੇ ਸੁੱਟ ਲੈਂਦੇ ਸਨ। ਇੰਨਾ ਨਿਸ਼ਾਨਾ ਸੀ, ਸ਼ੇਰ ਦਾ ਸ਼ਿਕਾਰ ਕਰਿਆ ਕਰਦੇ ਸਨ। ਹਰ ਵੇਲੇ ਢਾਲ ਤਲਵਾਰ ਲੈ ਕੇ ਕਬਰ ਕਸਾ ਕਰਕੇ ਮਹਾਰਾਜ ਦਾ ਸਰਵਲੋ ਦਾ ਗੜਵਾ ਹੱਥ ਵਿੱਚ ਫੜ ਕੇ ਸਤਿਗੁਰਾਂ ਦੀ ਜਲ ਪਾਣੀ ਲੰਗਰ ਛਕਾਉਣ ਦੀ ਸੇਵਾ, ਮਹਾਰਾਜ ਨੂੰ ਹੱਥ ਧੁਆਣੇ, ਮਹਾਰਾਜ ਦੇ ਕੋਲ ਖੜੇ ਰਹਿਣਾ ਸਾਰਾ ਦਿਨ, ਇਹ ਗੜਵਈ ਸਨ ਦਸਵੇਂ ਪਾਤਸ਼ਾਹ ਦੇ। ਭਾਈ ਆਲਮ ਸਿੰਘ ਜੀ, ਇੱਕ ਵਾਰੀ ਭਾਈ ਆਲਮ ਸਿੰਘ ਕਹਿਣ ਲੱਗੇ, ਮਹਾਰਾਜ ਮੈਂ ਸੁਣਿਆ ਔਰੰਗਜ਼ੇਬ ਸੋਨੇ ਦੇ ਮਕਾਨਾਂ 'ਚ ਸੌਂਦਾ, ਜਿਹੜੇ ਨਹਿਰ 'ਚ ਔਰੰਗਜ਼ੇਬ ਸੌਂਦਾ ਉਹਦੀਆਂ ਕੰਧਾਂ 'ਤੇ ਸੁਨਹਿਰੀ ਕਢਾਈ ਕੱਢੀ ਹੋਈ ਹੈ। ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ? ਕਹਿੰਦਾ ਤੁਸੀਂ ਤੇ ਪਾਤਸ਼ਾਹ ਹੋ ਸੱਚੇ, ਉਹ ਤੇ ਝੂਠਾ। ਮੈਂ ਚਾਹੁੰਦਾ ਤੁਹਾਡਾ ਮਹਿਲ ਵੀ ਇਹੋ ਜਿਹਾ ਹੋਵੇ ਕਿ ਕੰਧਾਂ 'ਤੇ ਸੋਨਾ ਲੱਗਾ ਹੋਵੇ। ਮਹਾਰਾਜ ਕਹਿੰਦੇ ਆਲਮ ਸਿੰਘ, ਸਾਨੂੰ ਤੇ ਮਹਾਰਾਜ ਨੇ ਸਰਬਲੋ ਦਾ ਪਹਿਰਾ ਲਾਇਆ, ਸਰਬਲੋ ਕੀ ਰੱਛਾ ਹਮ ਨੇ, ਅਸੀਂ ਸੋਨੇ ਤੋਂ ਕੀ ਲੈਣਾ। ਕਹਿਣ ਲੱਗਾ ਮਹਾਰਾਜ, ਸਰਬਲੋ ਤੇ ਸਦਾ ਸਾਡੇ ਸੀਸ ਤੇ ਹੈ, ਪਰ ਆਪਾਂ ਔਰੰਗਜ਼ੇਬ ਦੇ ਨਾਲੋਂ ਵਧੀਆ ਮਹਿਲ ਬਣਾਉਣਾ। ਮਹਾਰਾਜ ਕਹਿੰਦੇ ਤੁਹਾਡੀ ਮਰਜ਼ੀ। ਭਾਈ ਆਲਮ ਸਿੰਘ ਨੇ ਮਹਾਰਾਜ ਦਾ ਹੁਕਮ ਲੈ ਕੇ ਸਾਰੀਆਂ ਕੰਧਾਂ ਤੇ ਸੋਨਾ ਲਵਾਇਆ ਸੀ, ਜਿਹੜੇ ਕਮਰੇ 'ਚ ਦਸਵੇਂ ਪਾਤਸ਼ਾਹ ਆਰਾਮ ਕਰਦੇ ਸਨ, ਤੇ ਬੰਦੂਕ ਲੈ ਕੇ ਭਾਈ ਆਲਮ ਸਿੰਘ ਸਾਰੀ ਰਾਤ ਪਹਿਰੇ ਤੇ ਪੈਰਾਂ ਵੱਲ ਚਰਨਾਂ ਵੱਲ ਖੜਾ ਰਹਿੰਦਾ ਸੀ, ਜਿਹਨੇ ਵੀ ਨਹੀਂ ਸੀ ਸੌਂਦਾ, ਰਾਤ ਨੂੰ ਵੀ ਆਰਾਮ ਨਹੀਂ ਸੀ ਕਰਦਾ। ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਜਤੀ ਸਤੀ ਯੋਧਾ ਗੁਰੂ ਕਲਗੀਧਰ ਪਾਤਸ਼ਾਹ ਦਾ ਆਲਮ ਸਿੰਘ ਤੇ ਭਾਈ ਦਇਆ ਸਿੰਘ ਜੀ ਬ੍ਰਹਮ ਗਿਆਨੀ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਸਭ ਤੋਂ ਪਹਿਲਾਂ ਸੀਸ ਭੇਟਾ ਕੀਤਾ ਹੈ, ਅਤੇ ਉਹਨਾਂ ਦੇ ਨਾਲ ਭਾਈ ਉਦੇ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਨਾਰ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਇਹ ਸਾਧ ਸਿੰਘ ਜੀ ਬੜੇ ਬੜੇ ਜੰਗੀ ਯੋਧੇ ਸਨ, ਜਿਹੜੇ ਇਕੱਲੇ ਇਕੱਲੇ 1.25 ਲੱਖ ਦਾ ਮੁਕਾਬਲਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਦੇ ਜਰਨੈਲ ਹਨ। ਭਾਈ ਬਚਿੱਤਰ ਸਿੰਘ, ਭਾਈ ਦਇਆ ਸਿੰਘ, ਭਾਈ ਆਲਮ ਸਿੰਘ ਖੜੇ ਨੇ, ਤਿੰਨੇ ਹੀ ਆਪਸ ਵਿੱਚ ਗੱਲਬਾਤ ਕਰਦੇ ਨੇ। ਭਾਈ ਆਲਮ ਸਿੰਘ ਜੀ ਕਹਿਣ ਲੱਗੇ ਕਿ ਭਾਈ ਉਦੇ ਸਿੰਘ ਜੀ, ਤੁਸੀਂ ਹੁਣ ਸਾਹਿਬਜ਼ਾਦੇ ਦੇ ਨਾਲ ਰਿਹਾ ਜੀ, ਕਿਉਂਕਿ ਜੰਗ ਪਹਿਲੀ ਵਾਰੀ ਸਾਹਿਬਜ਼ਾਦਾ ਕਰਨ ਆਇਆ, ਤੇ ਇਹ ਗੁਰੂ ਮਹਾਰਾਜ ਦਾ ਵੱਡਾ ਪੁੱਤਰ ਹੈ, ਇਹਨਾਂ ਦੀ ਸੇਫਟੀ ਕਰਨੀ ਸਾਡੀ ਜ਼ਿੰਮੇਵਾਰੀ ਹੈ। ਆਪਾਂ ਸਾਹਿਬਜ਼ਾਦੇ ਦਾ ਖਿਆਲ ਰੱਖਣਾ, ਸਾਹਿਬਜ਼ਾਦਾ ਜੋਸ਼ੀਲਾ ਹੈ, ਅਜੇ ਪਹਿਲੀ ਵਾਰ ਜੰਗ 'ਚ ਆਇਆ, ਕੋਈ ਹਰਜ ਮਰਜ ਨਾ ਹੋਵੇ, ਇਸ ਕਰਕੇ ਤੁਸੀਂ ਇਹਨਾਂ ਦੇ ਸੱਜੇ ਖੱਬੇ ਰਹਿਣਾ ਹੈ। ਭਾਈ ਆਲਮ ਸਿੰਘ ਭਾਈ ਉਦੇ ਸਿੰਘ ਜੀ ਨੂੰ ਕਹਿ ਰਹੇ ਨੇ, ਭਾਈ ਉਦੇ ਸਿੰਘ ਜੀ ਤੁਸੀਂ ਸਾਹਿਬਜ਼ਾਦੇ ਦੇ ਕੋਲ ਰਹਿਣਾ, ਅਸੀਂ ਤੇ ਦਇਆ ਸਿੰਘ ਤੇ ਭਾਈ ਬਚਿੱਤਰ ਸਿੰਘ ਤਿੰਨੇ ਹੀ ਉਧਰ ਜਾਵਾਂਗੇ ਜਿੱਧਰ ਦੁਸ਼ਮਣ ਦੀ ਫੌਜ ਪੈਦਲ ਮਾਰੋ ਮਾਰ ਕਰਦੀ ਆ ਰਹੀ ਹੈ। ਪੈਦਲ ਫੌਜ ਜਮਦੁੱਲੇ ਭਾਊ ਦੀ, ਅਸੀਂ ਉਹਨੂੰ ਮਾਰ ਕੇ ਪਿਛਾ ਹਟਾਵਾਂਗੇ। ਆ ਦੁਸ਼ਮਣ ਦੀ ਫੌਜ ਆ ਰਹੀ ਹੈ ਜਿਹੜੀ ਘੋੜਿਆਂ ਤੇ, ਇਹ ਤੁਸੀਂ ਰੋਕਣੀ ਹੈ, ਤੇ ਜਿਹੜੀ ਪੈਦਲ ਆ ਰਹੀ ਹੈ ਉਹਨੂੰ ਅਸੀਂ ਰੋਕਾਂਗੇ। ਭਾਈ ਬਚਿੱਤਰ ਸਿੰਘ ਜੀ, ਭਾਈ ਆਲਮ ਸਿੰਘ ਜੀ ਤੇ ਭਾਈ ਦਇਆ ਸਿੰਘ ਤਿੰਨੇ ਜਰਨੈਲ ਭਾਈ ਉਦੇ ਸਿੰਘ ਨੂੰ ਕਹਿ ਰਹੇ ਨੇ ਕਿ ਉਦੇ ਸਿੰਘ ਜੀ ਤੁਸੀਂ ਘੋੜ ਚੜੀ ਫੌਜ ਦੀ ਕਮਾਨ ਸੰਭਾਲੋ, ਸਾਹਿਬਜ਼ਾਦੇ ਅਜੀਤ ਸਿੰਘ ਦੇ ਨਾਲ ਰਹੋ, ਜਿਹੜੀ ਘੋੜਿਆਂ ਦੇ ਫੌਜ ਆ ਰਹੀ ਹੈ ਨਾ ਪਹਾੜੀਆਂ ਦੀ, ਉਹ ਤੁਸੀਂ ਰੋਕਣੀ ਹੈ, ਦੋਵਾਂ ਨੇ, ਸਾਹਿਬਜ਼ਾਦੇ ਨੇ ਤੇ ਉਦੇ ਸਿੰਘ ਨੇ, ਜਿਹੜੀ ਪੈਦਲ ਆ ਰਹੀ ਹੈ ਅਸੀਂ ਤਿੰਨੇ ਰੋਕਾਂਗੇ। ਤੇ ਭਾਈ ਉਦੇ ਸਿੰਘ ਜੀ ਸਾਹਿਬਜ਼ਾਦੇ ਨੂੰ ਅੱਗੇ ਨਾ ਜਾਣ ਦਿਆ, ਕਿਉਂਕਿ ਸਾਹਿਬਜ਼ਾਦਾ ਜੋਸ਼ੀਲਾ ਹੈ, ਪਹਿਲੀ ਵਾਰੀ ਜੰਗ ਵਿੱਚ ਆਇਆ ਹੈ, ਇਹਦੇ ਨਾਲ ਰਹਿਣਾ, ਸਾਹਿਬਜ਼ਾਦੇ ਨੂੰ ਰੋਕ ਕੇ ਰੱਖਣਾ, ਸਾਹਿਬਜ਼ਾਦਾ ਦੁਸ਼ਮਣ ਦੇ ਘੇਰੇ ਵਿੱਚ ਨਾ ਆ ਜਾਵੇ। ਪਰ ਦੁਸ਼ਮਣ ਦੀਆਂ ਛਾਤੀਆਂ ਵੇਖ ਕੇ ਸਿੱਧੀਆਂ ਗੋਲੀਆਂ ਮਾਰੋ, ਸਾਹਿਬਜ਼ਾਦੇ ਨੂੰ ਹੌਸਲਾ ਦੇ ਕੇ, ਧੀਰਜ ਦੇ ਕੇ ਰੋਕ ਕੇ ਰੱਖਣਾ, ਕਿਤੇ ਸਾਹਿਬਜ਼ਾਦਾ ਕਾਲਾ ਪੈ ਕੇ ਅੱਗੇ ਨਾ ਚਲਾ ਜਾਵੇ। ਜੋਸ਼ੀਲਾ ਹੈ, ਨੌਜਵਾਨੀ ਹੈ, ਇਸ ਕਰਕੇ ਇਹਨਾਂ ਨੂੰ ਬੜੇ ਤਰੀਕੇ ਨਾਲ ਜੰਗ ਲੜਾਉਣਾ ਹੈ। ਅੱਗੇ ਨਾ ਵਧੇ ਸਾਹਿਬਜ਼ਾਦਾ, ਇਹਨੂੰ ਇੱਥੇ ਰੋਕ ਕੇ ਰੱਖਣਾ ਹੈ, ਤੇ ਤੁਸੀਂ ਸਾਹਿਬਜ਼ਾਦੇ ਦੇ ਸੱਜੇ ਖੱਬੇ ਹਰ ਵੇਲੇ ਨਾਲ ਰਹਿਣਾ ਹੈ। ਇਹਨਾਂ ਇਹਨਾਂ ਦੀ ਉਮਰ ਛੋਟੀ ਹੈ, ਨਵੀਂ ਉਮਰ ਹੈ, ਅਜੇ ਦਾੜੀ ਨਹੀਂ ਸੀ ਆਈ, ਮੁੱਛ ਵੀ ਨਹੀਂ ਸੀ ਫੁੱਟੀ, ਬੜਾ ਸੋਹਣਾ 6.5 ਫੁੱਟ ਦਾ ਜਵਾਨ ਸੀ ਬਾਬਾ ਅਜੀਤ ਸਿੰਘ, ਬੜਾ ਹੀ ਸੁਨੱਖਾ, ਗੱਲਾਂ ਤੋਂ ਲਾਲੀ ਚਾਉਂਦੀ ਸੀ, ਕਮਲ ਦੀਆਂ ਪੰਖੜੀਆਂ ਵਰਗੀਆਂ ਮੋਟੀਆਂ ਮੋਟੀਆਂ ਸੋਹਣੀਆਂ ਸੋਹਣੀਆਂ ਅੱਖਾਂ ਸਨ, ਤੇ ਸਾਧ ਸੰਗਤ ਜੀ ਤੋਤੇ ਵਰਗਾ ਤਿੱਖਾ ਨੱਕ ਸੀਗਾ ਤੇ ਬੜੇ ਸੁੰਦਰ ਨੈਣ ਨਕਸ਼ੇ ਸਨ। ਇਹ ਬਾਬਾ ਜੀ, ਬਾਬਾ ਅਜੀਤ ਸਿੰਘ ਜੀ ਪਹਿਲੀ ਵਾਰੀ ਜੰਗ ਨੂੰ ਆਏ ਨੇ, ਇਹਨਾਂ ਦੇ ਨਾਲ ਰਿਹਾ ਜੇ ਭਾਈ ਉਦੇ ਸਿੰਘ ਜੀ, ਤੁਸੀਂ ਇਹ ਸਤਿਗੁਰਾਂ ਦਾ ਵੱਡਾ ਪੁੱਤਰ ਹੈ, ਵੱਡਾ ਸਾਹਿਬਜ਼ਾਦਾ ਹੈ, ਸੂਰਮਾ ਹੈ ਤੇ ਇਹਦੇ ਅੰਦਰ ਜੋਸ਼ ਬੜਾ ਹੈ, ਇਹਨਾਂ ਨੂੰ ਰੋਕ ਕੇ ਰੱਖਣਾ। ਇਹਦਾ ਭਾਈ ਆਲਮ ਸਿੰਘ ਨੇ, ਭਾਈ ਉਦੇ ਸਿੰਘ ਨੇ, ਭਾਈ ਬਚਿੱਤਰ ਸਿੰਘ ਨੇ ਭਾਈ ਉਦੇ ਸਿੰਘ ਨੂੰ ਕਿਹਾ ਕਿ ਤੁਸੀਂ ਸਾਹਿਬਜ਼ਾਦੇ ਦੇ ਕੋਲ ਰਿਹਾ ਜੇ, ਤੇ 500 ਸਿੰਘਾਂ ਦਾ ਜਥਾ ਲੈ ਕੇ ਨਾਲ ਲੜਨਾ ਹੈ। ਇਹ ਕਹਿ ਕੇ ਭਾਈ ਆਲਮ ਸਿੰਘ 500 ਸਿੰਘਾਂ ਦਾ ਜਥਾ ਲੈ ਕੇ ਜਮਤੁੱਲੇ ਭਾਊ ਦੀ ਜਿਹੜੀ ਪੈਦਲ ਫੌਜ ਆ ਰਹੀ ਸੀ ਨਾ ਰੰਗੜਾਂ ਦੀ, ਹਜ਼ਾਰਾਂ ਦੀ ਤਾਦਾਦ ਵਿੱਚ, ਉਧਰ ਨੂੰ ਚੱਲ ਪਏ ਨੇ। ਕਹਿੰਦੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਆਲਮ ਸਿੰਘ ਨੇ, ਉਦੇ ਸਿੰਘ ਨੇ, ਬਚਿੱਤਰ ਸਿੰਘ ਨੇ, ਬੜੇ ਪੀਰ ਸਨ, ਬੜੇ ਯੋਧੇ ਸਨ, ਧੀਰਜ ਦੇ ਨਾਲ ਦੁਸ਼ਮਣ ਦੀਆਂ ਛਾਤੀਆਂ ਚ ਗੋਲੀਆਂ ਤੇ ਤੀਰਾਂ ਦਾ ਮੀਂਹ ਵਰਾਉਂਦੇ ਨੇ। ਕਹਿੰਦੇ ਕਮਾਣਾ ਕੜਕੀਆਂ ਨੇ, ਤੀਰ ਇੰਜ ਚੱਲੇ ਨੇ ਜਿਵੇਂ ਫਨੀਅਰ ਨਾਲ ਸੁਕਾਟੇ ਪਾਉਂਦਾ ਹੁਣ ਜਾਂਦਾ ਹੈ। ਕਹਿੰਦੇ ਜੰਗ ਦੇ ਵਿੱਚ ਜਾ ਰਲੇ ਨੇ ਦੁਸ਼ਮਣ ਦੇ, ਜਿੱਥੇ ਹਜ਼ਾਰਾਂ ਰੰਗੜ ਆ ਕੇ ਲੜ ਰਹੇ ਸਨ, ਉੱਥੇ ਭਾਈ ਆਲਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਦਇਆ ਸਿੰਘ ਦੀ ਜਾਗ ਗੱਜੇ ਨੇ, ਔਰ ਮਾਰ ਮਾਰ ਕੇ ਤੇਗਾ ਦੁਸ਼ਮਣ ਦੇ ਅੰਗ ਲਾਹ ਸੁੱਟੇ ਨੇ। ਕਹਿੰਦੇ ਇਸ ਤਰ੍ਹਾਂ ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਨੇ, ਢੇਰ ਲੱਗ ਗਏ ਨੇ ਲਾਸ਼ਾਂ ਦੇ, ਲੱਤਾਂ ਬਾਹਾਂ ਵੱਢੀਆਂ ਗਈਆਂ ਨੇ, ਸਿਰ ਧੜ ਬਾਹਾਂ ਗੰਨ ਲੈ ਫੁੱਲ ਜੇ ਹੈ ਬਾਰੀ, ਜਾਪੇ ਕੱਟੇ ਵਾਢੀਆਂ ਰੁੱਖ ਚੰਦਨ ਆਰੀ। ਜਿਵੇਂ ਕਹਿੰਦੇ ਆਰੀ ਦਰਖਤਾਂ ਨੂੰ ਵੱਢ ਵੱਢ ਸੁੱਟਦੀ ਹੈ ਨਾ, ਏਦਾਂ ਸਿੰਘਾਂ ਦੀ ਤੇਗ ਵੈਰੀਆਂ ਦੇ ਸਿਰ ਲਾਹ ਲਾ ਸੁੱਟੀ ਜਾਂਦੀ ਹੈ। ਤੇ ਕਹਿੰਦੇ ਜਦੋਂ ਘੋੜੇ ਦੌੜਦੇ ਨੇ ਤੇ ਉਹਨਾਂ ਦੇ ਪੈਰਾਂ ਥੱਲੇ ਜ਼ਖਮੀ ਆ ਜਾਂਦੇ ਨੇ ਤੇ ਉਹਨਾਂ ਦੀਆਂ ਸਿਰੀਆਂ ਥੱਲੇ ਹੀ ਵਿੱਧੀਆਂ ਜਾਂਦੀਆਂ ਨੇ। ਕਹਿੰਦੇ ਚੱਲਦੇ ਤਲਵਾਰਾਂ ਤੇਗਾਂ ਦੇ ਨਾਲ ਵੱਢ ਵੱਢ ਸੁੱਟੀ ਜਾਂਦੇ ਨੇ, ਹੱਥੋਂ ਹੱਥੀ ਲੜਾਈ ਹੋ ਗਈ, ਤੀਰ ਤੇ ਗੋਲੀਆਂ ਦੂਰੋਂ ਚੱਲਦੇ ਨੇ, ਜਦੋਂ ਬਿਲਕੁਲ ਨੇੜੇ ਆ ਜੇ ਤੀਰ ਗੋਲੀ ਥੋੜਾ ਚੱਲਦੀ ਹੈ, ਫਿਰ ਤਾਂ ਢਾਲ ਤਲਵਾਰ ਬਰਛਾ ਕਟਾਰ ਨੇਜਾ ਜਖਮ ਜਖੀ ਹੋ ਜਾਂਦੇ ਆ, ਕੋਈ ਉੱਤੇ ਕੋਈ ਥੱਲੇ, ਏਦਾਂ ਚੱਲ ਸੋ ਚੱਲ ਹੋ ਗਈ ਆ, ਜੰਗ ਦੇ ਮੈਦਾਨ ਵਿੱਚ ਗਹਿ ਗਹਿ ਚ ਲੜਾਈ ਹੋ ਰਹੀ ਹੈ। ਜਦੋਂ ਬਹੁਤ ਸਾਰੇ ਗਵਾਰ ਗੁੱਜਰ ਪਿੰਡਾਂ ਚ ਰਹਿਣ ਵਾਲੀ ਛੇੜ ਪਹਾੜੀ ਇਕੱਠੇ ਕਰਕੇ ਲਿਆਏ ਸੀ ਗੁੱਜਰਾਂ ਨੂੰ, ਜਦੋਂ ਖਾਲਸੇ ਦੀ ਤੇਗ ਚੱਲੀ ਨਾ ਤੇ ਫਿਰ ਗੁੱਜਰ ਭੱਜਣ ਲੱਗੇ ਮੈਦਾਨ ਵਿੱਚੋਂ, ਖਾਲਸੇ ਦਾ ਭਿਆਨਕ ਰੂਪ ਵੇਖ ਕੇ ਉਹਨਾਂ ਨੇ ਤੇ ਸੋਚਿਆ ਸੀ ਸਿੰਘ ਸਾਡੇ ਤੋਂ ਅੱਗੇ ਲੱਗ ਕੇ ਭੱਜਣਗੇ, ਕਿਉਂਕਿ ਭੀਮ ਚੰਦ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਦੇ ਕੋਲ ਕੋਈ ਖਾਨਦਾਨੀ ਯੋਧੇ ਨਹੀਂ, ਇਕੱਠੇ ਕੀਤੇ ਜੱਟ ਬੂਟ ਝੀਵਰ ਤਰਖਾਣਾ, ਉਹ ਕੀ ਜਾਣਨ ਤੇਗ ਨੂੰ ਹੱਥ ਕੀ ਕੂ ਪਾਣਾ। ਗੁਰੂ ਗੋਬਿੰਦ ਸਿੰਘ ਨੇ ਜੱਟ ਨਾਈ ਝੀਵੂਰ ਛੀਂਬੇ ਚਮਿਆਰ ਇਹ ਸਾਰੇ ਇਕੱਠੇ ਕੀਤੇ ਨੇ, ਇਹਨਾਂ ਨੂੰ ਕਿਹੜਾ ਤਲਵਾਰ ਫੜਨੀ ਆਉਂਦੀ ਹੈ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ 1,25,000 ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਇਨਹੀ ਕੋ ਸਰਦਾਰ ਬਣਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹ ਖਾਲਸਾ ਮੈਦਾਨੇ ਜੰਗ ਵਿੱਚ ਲੜ ਰਿਹਾ ਹੈ ਤੇ ਖਾਲਸੇ ਦਾ ਪ੍ਰਤਾਪ ਕਿ ਜਿਹੜੇ ਖਾਲਸੇ ਨੂੰ ਸਮਝਦੇ ਸੀ ਅਸੀਂ ਏਦਾਂ ਹੀ ਮਸਲ ਕੇ ਰੱਖ ਦਿਆਂਗੇ, ਉਹ ਹੁਣ ਸਿੰਘਾਂ ਦੇ ਹੱਥ ਲੱਗੇ
ਨੇ,
ਸਾਹਮਣੇ ਠਹਿਰਦੇ ਨਹੀਂ, ਮਾਨੋ ਸਿੰਘ ਉਹਨਾਂ ਦੇ ਲਈ ਕਾਲ ਦਾ ਰੂਪ ਬਣ ਕੇ ਆ ਗਏ ਨੇ, ਜਮ ਬਣ ਕੇ ਆ ਗਏ ਨੇ। ਕਹਿੰਦੇ ਜਦੋਂ ਸਿੰਘ ਵੀਰ ਰਸ ਵਿੱਚ ਆ ਕੇ ਤੇਗਾਂ ਦੇ ਖੰਡੇ ਮਾਰਦੇ ਨੇ, ਫਿਰ ਗੁਜਰਾਂ ਦਾ ਕੋਈ ਚਾਰਾ ਨੀ ਚੱਲਦਾ। ਭੀਮ ਚੰਦ ਰਾਜੇ ਨੇ ਜਦੋਂ ਖਾਲਸੇ ਦੇ ਹੱਥ ਵੇਖੇ, ਜਦੋਂ ਇਹ ਭਿਆਨਕ ਯੁੱਧ ਵੇਖਿਆ, ਪਹਿਲੇ ਜਾਂਦੇ ਹੀ ਹਾਰ ਹੋ ਗਈ। ਭੀਮ ਚੰਦ ਤੇ ਆਇਆ ਸੀ ਮੈਂ ਜਾਂਦਿਆਂ ਹੀ ਜਿੱਤ ਲਵਾਂਗਾ, ਪਰ ਆਉਂਦਿਆਂ ਹੀ ਇਹੋ ਜਿਹੀ ਮਾਰ ਪਈ, ਹਜ਼ਾਰਾਂ ਲਾਸ਼ਾਂ ਵਿਛ ਗਈਆਂ, ਹਜ਼ਾਰਾਂ ਦੇ ਸਿਰ ਵੱਢੇ ਗਏ, ਤੇ ਭੀਮ ਚੰਦ ਦੀਆਂ ਮਨ ਦੀਆਂ ਮਨ ਚ ਰਹਿ ਗਈਆਂ, ਤੇ ਗੁੱਸੇ ਚ ਆ ਕੇ ਬੋਲਿਆ, ਜਮ ਧੁੱਲਾ ਭਾਉ ਹੁਤੋ, ਗੁਜਰਾਂ ਦਾ ਸਰਦਾਰ ਸੀ ਲੰਘਣਾ ਗੁਜਰਾਂ ਦਾ, ਉਹਦਾ ਨਾਂ ਸੀ ਜਮ ਧੁੱਲਾ। ਇਹ ਉਦੋਂ ਇਹ ਜੇ ਤੁਸੀਂ ਕਦੀ ਰੋਪੜ ਜਾਓ, ਅਨੰਦਪੁਰ ਸਾਹਿਬ ਜਾਓ, ਕੀਰਤਪੁਰ ਸਾਹਿਬ ਜਾਓ, ਆਲੇ ਦੁਆਲੇ ਪਹਾੜਾਂ 'ਚ ਨੈਣਾ ਦੇਵੀ ਜਾਓ, ਉੱਤੇ ਉੱਧਰ ਪਿੰਡਾਂ ਦੇ ਪਿੰਡ ਗੁਜਰਾਂ ਦੇ ਨੇ ਜਾਂ ਰੰਗੜਾਂ ਦੇ। ਗੁਜਰ ਜਿਹੜੇ ਗਊਆਂ ਮੱਝਾਂ ਰੱਖਦੇ ਜ਼ਿਆਦਾਤਰ ਮੁਸਲਮਾਨ ਬਣ ਗਏ। ਅੱਜ ਵੀ ਉਹ ਪੰਜਾਬ ਦੇ ਵਿੱਚ ਵੀ ਪਿੰਡਾਂ ਵਿੱਚ ਪੰਜ ਪੰਜ ਸੌ ਹਜ਼ਾਰ ਹਜ਼ਾਰ ਮੱਝ ਲੈ ਕੇ ਤੁਰੇ ਫਿਰਦੇ ਨੇ, ਦੁੱਧ ਵੇਚਦੇ ਨੇ, ਡਾਂਗ ਬੜੀ ਭੈੜੀ ਮਾਰਦੇ ਨੇ, ਲੜਾਕੇ ਹੁੰਦੇ ਨੇ, ਅਨਪੜ੍ਹ ਗਵਾਰ ਜ਼ਿਆਦਾਤਰ ਹੁੰਦੇ ਨੇ, ਤੇ ਲੜਾਈ ਪੜ੍ਹਾਈ ਨੂੰ ਅੱਗੇ ਹੋ ਕੇ ਲੜਦੇ ਨੇ। ਤੇ ਰੰਗੜ ਜਿਹੜੇ ਰਾਜਪੂਤ ਜੰਗ ਦੇ ਵਿੱਚ ਮੁਸਲਮਾਨਾਂ ਨਾਲ ਲੜਦੇ ਹੋਏ ਫੜੇ ਗਏ, ਲੜਾਈ ਕਰਦੇ ਕਰਦੇ ਹਥਿਆਰ ਸੁੱਟਣੇ ਪੈ ਗਏ, ਸਿਲੰਡਰ ਕਰਨਾ ਪੈ ਗਿਆ, ਹਾਰ ਗਏ। ਹਾਰ ਗਏ ਤੇ ਹੁਣ ਦੁਸ਼ਮਣ ਦੇ ਕਾਬੂ ਆ ਗਏ। ਮੁਸਲਮਾਨ ਕਹਿੰਦੇ ਸੀ ਜਾਂ ਤੇ ਤੁਹਾਨੂੰ ਮੁਸਲਮਾਨ ਬਣਾਵਾਂਗੇ ਤੇ ਜਾਂ ਤੁਹਾਨੂੰ ਕਤਲ ਕਰਾਂਗੇ, ਦੱਸੋ ਤੁਸੀਂ ਕੀ ਕਰਨਾ। ਜਿਹੜੇ ਤੇ ਧਰਮੀ ਬੰਦੇ ਹੁੰਦੇ ਆਪਣਾ ਧਰਮ ਨਹੀਂ ਛੱਡਦੇ, ਉਹਨਾਂ ਨੂੰ ਤੇ ਮੁਸਲਮਾਨ ਕਤਲ ਕਰ ਦਿੰਦੇ, ਮਾਰ ਦਿੰਦੇ ਸੀ। ਤੇ ਜਿਹੜੇ ਡਰ ਜਾਂਦੇ ਸੀ ਉਹ ਰਣ ਦੇ ਵਿੱਚ ਘੜੇ ਜਾਂਦੇ ਸੀ, ਮੁਸਲਮਾਨ ਬਣਾਏ ਜਾਂਦੇ। ਰਣ ਘੜ, ਰਣ ਮੈਨੇ ਜੰਗ ਤੇ ਘੜ ਮੈਨੇ ਮੁਸਲਮਾਨ ਬਣਾਉਣਾ, ਘੜ ਲੈਣਾ। ਜਦੋਂ ਉਹ ਜੰਗ ਦੇ ਵਿੱਚ ਮੁਸਲਮਾਨ ਬਣ ਗਏ ਉਹਨਾਂ ਨੂੰ ਕਹਿੰਦੇ ਰੰਗੜ, ਰਣ ਘੜ ਤੋਂ ਬਣ ਗਿਆ ਰੰਗੜ। ਉਹ ਜਿਹੜੇ ਰੰਗੜ ਸਨ ਉਹ ਵੀ ਮੁਸਲਮਾਨ ਖਾਲਸੇ ਨਾਲ ਲੜਨ ਆਏ ਨੇ, ਗੁਜਰ ਵੀ ਲੜਨ ਆਏ ਨੇ। ਉਹਨਾਂ ਰੰਗੜਾ ਤੇ ਗੁਜਰਾਂ ਦਾ ਇੱਕ ਆਗੂ ਹੈ, ਰਾਜਾ ਨਹੀਂ ਪਰ ਰਾਜਿਆਂ ਤੋਂ ਘੱਟ ਵੀ ਨਹੀਂ, ਉਹ ਵੀ ਇੱਕ ਰਾਜਾ ਹੀ ਹੈ। ਉਹਦਾ ਨਾਮ ਹੈ ਜਮ ਧੁੱਲਾ ਭਾਉ। ਉਹ ਜਮ ਧੁੱਲਾ ਭਾਉ ਕੋਲ ਖੜਾ ਸੀ ਭੀਮ ਚੰਦ ਦੇ, ਉਹਨੂੰ ਰਾਜਾ ਭੀਮ ਚੰਦ ਗੁੱਸੇ ਚ ਆ ਕੇ ਕਹਿੰਦਾ ਹੈ, ਅੱਖਾਂ ਲਾਲ ਕਰਕੇ ਗੁੱਸੇ ਚ ਆ ਕੇ ਭੀਮ ਚੰਦ ਜਮ ਧੁੱਲੇ ਨੂੰ ਤਾੜਦਾ, ਉਹਨੂੰ ਮਿਹਣੇ ਮਾਰਦਾ। ਜਮ ਧੁੱਲਾ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲੈਣਾ, ਗੁਰੂ ਗੋਬਿੰਦ ਸਿੰਘ ਨੇ ਸਾਡੇ ਪਿੰਡ ਉਜਾੜ ਦਿੱਤੇ ਨੇ, ਪਿੰਡ ਗੁਰੂ ਸਾਹਿਬ ਨੇ ਨਹੀਂ ਉਜਾੜੇ, ਇਹਨਾਂ ਦੀ ਕਰਤੂਤਾਂ ਨੇ ਉਜਾੜੇ। ਰੰਗੜਾ ਦੇ ਦੋ ਤਿੰਨ ਪਿੰਡ ਗੁਰੂ ਸਾਹਿਬ ਨੇ ਉਜਾੜੇ ਸੀ, ਇੱਕ ਤਾਂ ਨੂਹ ਪਿੰਡ ਉਜਾੜਿਆ ਸੀ, ਇੱਕ ਬਜਰੂੜ ਮਾਰਿਆ ਸੀ। ਇਹ ਨੂਹ ਤੇ ਬਜਰੂੜ ਦੇ ਜਿਹੜੇ ਰੰਗੜ ਸੀ ਨਾ, ਬੜੇ ਆਕੜੇ ਹੋਏ ਹੰਕਾਰੀ ਸੀ। ਸੰਗਤ ਆਉਂਦੀ ਸੀ ਅਨੰਦਪੁਰ ਸਾਹਿਬ ਮੱਥਾ ਟੇਕਣ, ਬੀਬੀਆਂ ਭੈਣਾਂ, ਤੇ ਉਹ ਲੈ ਕੇ ਆਉਂਦੇ ਸੀ ਗੁਰੂ ਘਰ ਦੀ ਰਸਤਾ ਬਸਤਾ, ਕੋਈ ਮਾਇਆ ਲੈ ਕੇ ਆਉਂਦਾ, ਕੋਈ ਲੰਗਰ ਦੀ ਰਾਸ਼ਨ ਲੈ ਕੇ ਆਉਂਦਾ, ਕੋਈ ਗੱਡਿਆਂ ਦੇ ਉੱਤੇ ਕਣਕ ਲੈ ਕੇ ਆਉਂਦਾ, ਕੋਈ ਆਟਾ ਲੈ ਕੇ ਆਉਂਦਾ, ਕੋਈ ਕੱਪੜੇ ਵਧੀਆ ਵਧੀਆ ਦੁਸ਼ਾਲੇ ਲੈ ਕੇ ਆਉਂਦਾ, ਜੋ ਜਿਸੇ ਦੀ ਸ਼ਰਧਾ, ਸਿੱਖਾਂ ਦੀ ਸ਼ਰਧਾ ਦੇ ਨਾਲ ਉਹ ਗੁਰੂ ਘਰ ਚ ਭੇਟਾ ਲੈ ਕੇ ਆਉਂਦੇ। ਸ਼ਬਦ ਪੜ੍ਹਦੀਆਂ ਸੰਗਤਾਂ ਕਿ ਚਲੋ ਸਿੰਘੋ ਚੱਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ, ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸਵਾਏ ਨੇ, ਪਿਤਾ ਜਿਨ੍ਹਾਂ ਦੇ ਤੇਗ ਬਹਾਦਰ ਮਾਤਾ ਗੁਜਰੀ ਜਾਏ ਨੇ, ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਡੇਰੇ ਅਨੰਦਪੁਰ ਲਾਏ ਨੇ। ਉਹ ਸੰਗਤਾਂ ਏਦਾਂ ਸ਼ਬਦ ਪੜ੍ਹਦੀਆਂ ਅਨੰਦਪੁਰ ਸਾਹਿਬ ਨੂੰ ਆਉਂਦੀਆਂ, ਤੇ ਉਹਨਾਂ ਸੰਗਤਾਂ ਨੂੰ ਗੁੱਜਰ ਤੇ ਰੰਗੜ ਰਸਤੇ 'ਚ ਲੁੱਟ ਲੈਂਦੇ ਸੀ, ਬਜਰੂੜ ਵਾਲਿਆਂ ਨੇ, ਨੂਹ ਪਿੰਡ ਵਾਲਿਆਂ ਨੇ ਕਈ ਵਾਰੀ ਸੰਗਤਾਂ ਕੋਲੋਂ ਸਮਾਨ ਖੋਹ ਲਿਆ, ਬੀਬੀਆਂ ਦੇ ਗਹਿਣੇ ਵੀ ਲੁਆ ਲੈਣੇ, ਬੜੀ ਬੇਇੱਜ਼ਤੀ ਕਰਨੀ, ਮਾੜਾ ਚੰਗਾ ਬੋਲਣਾ। ਉਹਨਾਂ ਰੋਂਦਿਆਂ ਰੋਂਦਿਆਂ ਆ ਕੇ ਪਾਤਸ਼ਾਹ ਨੂੰ ਬੇਨਤੀ ਕਰਨੀ, ਮਹਾਰਾਜ ਗੁਰੂ ਦੀ ਸੰਗਤ ਨੂੰ ਰਸਤੇ 'ਚ ਰੰਗੜਾਂ ਨੇ ਲੁੱਟ ਲਿਆ। ਫਲਾਣੇ ਪਿੰਡ ਵਾਲਿਆਂ ਨੇ ਲੁੱਟ ਲਿਆ। ਮਹਾਰਾਜ ਕਹਿੰਦੇ ਤੁਸੀਂ ਭਾਈ ਫਿਕਰ ਨਾ ਕਰੋ, ਸਾਡੀ ਭੇਟਾ ਸਾਡੇ ਕੋਲ ਆ ਗਈ, ਤੁਸੀਂ ਲੈ ਆਏ ਤੁਹਾਡੀ ਭੇਟਾ ਪ੍ਰਵਾਨ, ਹੁਣ ਅਸੀਂ ਆਪੇ ਲੈ ਲਵਾਂਗੇ। ਫਿਰ ਮਹਾਰਾਜ ਸ਼ਿਕਾਰ ਖੇਡਣ ਜਾਂਦੇ, ਜਦੋਂ ਉਹਨਾਂ ਪਿੰਡਾਂ ਵੱਲ ਗੇੜਾ ਲੱਗਦਾ, ਮਹਾਰਾਜ ਫਿਰ ਸੋਧਾ ਲਾ ਲੈਂਦੇ ਰਗੜਾ ਨੂੰ। ਉਹ ਫਿਰ ਬਜਰੂੜ ਦਾ ਕਿਲਾ ਸੀ, ਛੋਟਾ ਜਿਹਾ ਕਿਲਾ ਪਿੰਡਾਂ 'ਚ ਬਣਿਆ ਹੁੰਦਾ, 500-400 ਬੰਦਾ ਵਿੱਚ ਆਕੀ ਹੋ ਜਾਂਦੀ। ਉਹ ਬਜਰੂੜ ਦੇ ਕਿਲੇ ਜਦੋਂ ਮਹਾਰਾਜ ਗਏ ਨਾ, ਉਹ ਆਕੀ ਹੋ ਗਏ, ਲੜਾਈ ਕੀਤੀ ਉਹਨਾਂ ਨੇ, ਕਈ ਸਿੰਘ ਵੀ ਉੱਥੇ ਸ਼ਹੀਦ ਹੋ ਗਏ। ਪਰ ਖਾਲਸੇ ਦੇ ਜੋਸ਼ ਅੱਗੇ ਪੇਸ਼ ਨਹੀਂ ਗਈ ਰੰਗੜਾ ਦੀ, ਅਖੀਰ ਕਿਲਾ ਢੁਆਤਾ ਮਹਾਰਾਜ ਨੇ, ਸਾਰੇ ਪੈਰੀ ਪੈ ਗਏ, ਮਹਾਰਾਜ ਮਾਫ ਕਰੋ, ਹੱਥ ਖੜੇ ਕਰਤੇ। ਮਹਾਰਾਜ ਕਹਿੰਦੇ ਵੀ ਜੇ ਅੱਗੇ ਨੂੰ ਸੰਗਤ ਨੂੰ ਲੁੱਟੇ ਫਿਰ ਨਹੀਂ ਬਖਸ਼ਾਂਗੇ, ਐਤਕੀ ਤੁਹਾਨੂੰ ਬਖਸ਼ਤਾ, ਤੁਹਾਡੀ ਜਾਨਾਂ ਬਖਸ਼ਦੀਆਂ, ਪਰ ਕਿਲਾ ਤੁਹਾਡਾ ਢਾ ਕੇ ਚੱਲੇ। ਉਹਦੀ ਉਹ ਜੋ ਕਿਲਾ ਢੁਆਇਆ ਨਾ ਬਜਰੂੜ ਦਾ ਗੁਰੂ ਸਾਹਿਬ ਨੇ, ਉਹਦੀ ਖੁੰਦਕ ਜਮਤੁੱਲੇ ਭਾਉ ਨੂੰ ਸੀ। ਜਮਤੁੱਲਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਨੇ ਸਾਡਾ ਪਿੰਡ ਢਾਇਆ, ਸਾਡੇ ਇਲਾਕੇ ਦੇ ਵਿੱਚ ਸਾਡਾ ਕਿਲਾ ਢਾਇਆ, ਮੈਂ ਬਦਲਾ ਲੈਣਾ। ਭੀਮ ਚੰਦ ਉਹਦੇ ਨਾਲ ਖੜਾ, ਭੀਮ ਚੰਦ ਕਹਿੰਦਾ ਜਮਤੁੱਲੇ ਤੂੰ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲੈਣਾ, ਕਦੋਂ ਲਏਗਾ? ਹੁਣ ਜੰਗ ਦੇ ਵਿੱਚ ਕਰ ਕੁਛ, ਹੁਣ ਚੱਲ ਅੱਗੇ ਹੋ। ਉਹ ਸਾਹਮਣੇ ਗੁਰੂ ਖੜਾ ਤੇ ਮਾਰ ਚੱਲ ਕੇ ਗੁਰੂ ਨੂੰ। ਹਾਂਜੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਜਰੂੜ ਮਾਰਿਆ,
ਤਬ ਕੋ ਦੁਖ ਪਾਏ ਮਨੰਤ ਪਇਓ।
ਉਸ ਦਿਨ ਦਾ ਜਮਤੁੱਲੇ ਨੂੰ ਤਿੰਨ ਕੱਪੜੀ ਅੱਗ ਲੱਗ, ਕਿਉਂਕਿ ਰੰਗੜ ਤੇ ਗੁੱਜਰ ਸਮਝਦੇ ਸੀ ਸਾਡੇ ਸਾਹਮਣੇ ਕੌਣ ਆਕੜ ਜਾ, ਅਜੇ ਵੀ ਉਦਾਂ ਹੀ ਸੁਭਾਅ ਉਹਨਾਂ ਦਾ, ਆਪਣੇ ਆਪ ਨੂੰ ਸਭ ਤੋਂ ਉਹ ਜ਼ਿਆਦਾ ਸਮਝਦੇ ਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਦੋਵੇਂ ਪਾਸੇ ਸਵਾ ਸੇਰ ਹੀ। ਤੇ ਕਹਿੰਦੇ ਹੁਣ ਤੈਨੂੰ ਕੀ ਹੋ ਗਿਆ, ਹੁਣ ਗੁਰੂ ਗੋਬਿੰਦ ਸਿੰਘ ਦੀ ਫੌਜਾਂ ਸਾਹਮਣੇ ਲੜ ਰਹੀਆਂ ਨੇ ਤੇ ਤੂੰ ਨਿਤ ਮੈਦਾਨ ਦੇ ਵਿੱਚ, ਤੇ ਗੁਰੂ ਗੋਬਿੰਦ ਸਿੰਘ ਦੀ ਫੌਜ ਕੋਲੋਂ ਆਪਣੇ ਪਿੰਡ ਦਾ ਬਦਲਾ ਲੈ ਲੈ। ਤੂੰ ਇਹ ਕਹਿੰਦਾ ਸੀ ਵੀ ਸਾਡੇ ਕੋਲ ਫੌਜ ਥੋੜੀ ਹੈ, ਜੇ ਫੌਜ ਜ਼ਿਆਦੀ ਹੋਈ ਤੇ ਗੁਰੂ ਨਾਲ
ਲੜਾਂਗੇ।
ਤੂੰ ਇਹੀ ਕਹਿੰਦਾ ਸੀ ਮੈਂ ਬਦਲਾ ਲੈਣਾ ਬਜਰੂੜ ਦਾ, ਮੈਂ ਬਦਲਾ ਲੈਣਾ ਨੂੰਹ ਪਿੰਡ ਦੇ ਉਜਾੜੇ ਦਾ, ਤੇ ਹੁਣ ਤੈਨੂੰ ਮੌਕਾ ਮਿਲਿਆ ਤੇ ਅੱਗੇ ਹੋ ਕੇ ਬਦਲਾ ਲੈ। ਆਪਣੀ ਸਾਰੀ ਫੌਜ ਜਿਹੜੀ ਤੂੰ ਲੈ ਕੇ ਆਇਆ ਪਿੰਡਾਂ ਚੋਂ ਗੁਜਰਾਂ ਦੀ ਰੰਗੜਾਂ ਦੀ, ਉਹਨੂੰ ਇਕੱਠੀ ਕਰਕੇ ਹੱਲਾ ਕਰ। ਮੈਂ ਵੀ ਤੇਰੇ ਨਾਲ ਚੱਲਾਂਗਾ, ਭੀਮ ਚੰਦ ਕਹਿੰਦਾ, ਤੇਰੇ ਵੀ ਹੱਥ ਵੇਖਾਂਗਾ ਤੇ ਤੂੰ ਮੇਰੇ ਹੱਥ ਵੇਖੀ, ਆਪਾਂ ਕਿਵੇਂ ਗੁਰੂ ਜੀ ਨੂੰ ਅੱਗੇ ਲਾਵਾਂਗੇ।
ਕੁਝ ਹੋਰ ਸਹਾਇਕ ਆਪ ਬਣੇ,
ਕੁਝ ਆਪ ਮਦਦ ਫੌਜ ਦੇ ਦਿੱਤੀ ਭੀਮ ਚੰਦ ਨੇ।
ਤਬ ਜਾਨ ਵਿਜੈ ਸਭ ਸਿੰਘ ਬਣੇ,
ਜੇ ਆਪਾਂ ਇਕੱਠੇ ਹੋ ਕੇ ਹੱਲਾ ਕਰੀਏ ਫਿਰ ਸਮਝ ਸਾਰੇ ਸਿੰਘ ਮਾਰੇ ਗਏ, ਅੱਜ ਨੀ ਸਿੰਘ ਛੱਡਣਾ ਕੋਈ, ਆਪਾਂ ਅੱਜ ਖਾਲਸਾ ਖਤਮ ਕਰ ਦੇਣਾ, ਆਪਾਂ ਅੱਜ ਗੁਰੂ ਗੋਬਿੰਦ ਸਿੰਘ ਦੇ ਕਿਲੇ ਢਾ ਦੇਣੇ ਨੇ, ਆਪਾਂ ਆਪਾਂ ਗੁਰੂ ਨੂੰ ਆਨੰਦਪੁਰ ਤੋਂ ਕੱਢ ਦੇਣਾ ਹੈ। ਉਹਦੇ ਕਹਿੰਦਾ ਸੀ ਵੀ ਰਾਜਾ ਜੀ ਮੇਰੀ ਥੋੜੀ ਜੀ ਮਦਦ ਕਰ ਦਿਓ, ਅਸਲਾ ਦੇ ਦਿਓ, ਫੌਜਾਂ ਦੇ ਦਿਓ ਮੈਨੂੰ, ਤੇ ਮੇਰੀ ਫੌਜ ਵੀ ਬੜੀ ਹੈ ਤੇ ਅਸੀਂ ਆਪਣੇ ਪਿੰਡ ਦਾ ਬਜਰੂੜ ਦਾ ਬਦਲਾ ਲੈਣਾ, ਅਸੀਂ ਨੂੰਹ ਦਾ ਬਦਲਾ ਲੈਣਾ, ਤੇ ਹੁਣ ਤੈਨੂੰ ਫੌਜਾਂ ਮਿਲ ਗਈਆਂ ਨੇ, ਮੈਂ ਤੇਰੇ ਨਾਲ ਖੜਾ, ਬਾਕੀ ਬਾਈ ਧਾਰ ਦੇ ਰਾਜੇ ਤੇਰੇ ਨਾਲ ਖੜੇ ਨੇ, ਤੇ ਜਮਤੁੱਲੇ ਹੁਣ ਤੂੰ ਅੱਗੇ ਹੋ,
ਮੋਹਰੇ ਚੱਲ ਜਾਓ ਸਿਰੋ ਰਣ ਮੈਂ,
ਤੇ ਮੋਹਰੇ ਹੋ ਕੇ ਨਾ ਅੱਗੇ ਹੋ ਕੇ ਲੜਾਈ ਕਰ ਗੁਰੂ ਦੇ ਨਾਲ।
ਸਭ ਸ਼ੇਰ ਪਲਾਇਨ ਹੋਏ ਚਲੀ,
ਤੇਰੀ ਫੌਜ ਦਾ ਭੱਜਣ ਲੱਗ ਪਈ ਹੈ, ਕਿਉਂਕਿ ਉਹ ਗੁੱਜਰ ਵਿਚਾਰੇ ਪਿੰਡਾਂ 'ਚ ਡਾਂਗ ਡੂੰਗ ਤੇ ਚਲਾ ਲੈਂਦੇ ਸੀ, ਡਾਂਗ ਸੋਟਾ ਚਲਾ ਲੈਣਾ ਹੋਰ ਗੱਲ ਹੈ, ਤੋਪਾਂ ਤੀਰਾਂ ਗੋਲੀਆਂ ਨਾਲ ਲੜਾਈ ਲੜਨੀ ਉਹ ਹੋਰ ਗੱਲ ਹੈ, ਆਪਣੇ ਘਰ ਦੇ ਸਾਰੇ ਸ਼ੇਰ ਹੁੰਦੇ ਨੇ, ਜੰਗ ਦੇ ਮੈਦਾਨ 'ਚ ਪਤਾ ਲੱਗਦਾ ਕੌਣ ਕਿੰਨੇ ਕੁ ਪਾਣੀ 'ਚ ਹੈ। ਗੁੱਜਰ ਵਿਚਾਰੇ ਉਹ ਆਏ ਤੇ ਸੀ ਵੀ ਚਲੋ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਢਾ ਲਾਂਗੇ ਦੱਬ ਲਾਂਗੇ, ਪਰ ਅੱਗੋਂ ਖਾਲਸਾ ਟੱਕਰਿਆ ਡਾਢਾ, ਹੁਣ ਪਿਛਾ ਨੂੰ ਭੱਜਣ ਲੱਗੇ। ਜਦੋਂ ਪਿਛਾ ਨੂੰ ਭੱਜਣ ਲੱਗੇ ਤੇ ਭੀਮ ਚੰਦ ਕਹਿ ਰਿਹਾ, ਕਹਿੰਦਾ ਤੇਰੀ ਫੌਜ ਤੇ ਕਹਿੰਦੀ ਸੀ ਅਸੀਂ ਅੱਗੇ ਹੋ ਕੇ ਲੜਾਂਗੇ ਤੇ ਇਹ ਪਹਿਲਾਂ ਹੀ ਭੱਜ ਚੱਲੇ ਨੇ, ਇਹਨਾਂ ਨੂੰ ਲਿਆ ਅੱਗੇ ਘੇਰ ਕੇ, ਇਹਨਾਂ ਨੂੰ ਮੋੜ ਕੇ ਲਿਆ ਇਕੱਠੇ ਕਰਕੇ, ਤੇ ਆ ਪਹਿਲਾਂ ਤੇਰਾ ਕੰਮ ਹੈ ਹੁਣ ਗੁਰੂ ਕੋਲੋਂ ਬਦਲਾ ਲੈਣਾ, ਅਸੀਂ ਤੇਰੇ ਨਾਲ ਤੇਰੀ ਮਦਦ ਕਰਾਂਗੇ।
ਠਹਿਰੇ ਤੁਝ ਤੇ ਲਰ ਭਾਂਤ ਭਲੀ,
ਇਹ ਭੱਜ ਚੱਲੇ ਨੇ ਹੁਣ ਇਹਨਾਂ ਨੂੰ ਤੂੰ ਹੀ ਰੋਕ ਸਕਦਾ, ਕਿਉਂਕਿ ਤੂੰ ਇਹਨਾਂ ਦਾ ਮੁਖੀਆ, ਤੂੰ ਇਹਨਾਂ ਦਾ ਜਰਨੈਲ ਹੈ, ਸਾਡੀ ਗੱਲ ਨੀ ਇਹਨਾਂ ਨੇ ਸੁਣਨੀ। ਤੇਰੀ ਗੱਲ ਸੁਣਨਗੇ, ਤੂੰ ਇਹਨਾਂ ਦਾ ਆਗੂ ਹੈ, ਆਪਣੇ ਰੰਗੜਾ ਤੇ ਗੁਜਰਾਂ ਨੂੰ ਇਕੱਠੇ ਕਰਕੇ ਅੱਗੇ ਤੋਰ।
ਕਹਿ ਲੂਰ ਪਤੀ ਬੱਜ ਸਰੋਣ ਸੁਣੇ।
ਜਦੋਂ ਇਹ ਗੱਲ ਭੀਮ ਚੰਦ ਦੀ ਜਮਤੁੱਲੇ ਨੇ ਸੁਣੀ,
ਚੱਪ ਗੁਜਰ ਕ੍ਰੋਧਿਤ ਹੋਏ ਕੜੇ।
ਜਮਤੁੱਲਾ ਗੁਜਰ ਗੁੱਸੇ ਚ ਆ ਗਿਆ, ਬੜਾ ਲੜਾਕਾ ਸੀ, ਬੜਾ ਸੂਰਮਾ ਸੀ, ਗੁੱਸੇ ਚ ਆ ਕੇ ਬੋਲਿਆ,
ਸਭ ਧਨ ਬਨਿਓ ਤਨ ਬਾਨ ਗਏ।
ਕਹਿੰਦੇ ਉਸ ਵੇਲੇ ਨਾ ਉਹਨੂੰ ਕਰੰਟ ਜਿਹਾ ਲੱਗਾ, ਬੋਲੀ ਕਹਿੰਦੇ ਨਾ ਮਰਦ ਨੂੰ ਤਾਨਾ ਤੇ ਲੱਕੜੀ ਨੂੰ ਫਾਨਾ ਚੀਰ ਕੇ ਰੱਖ ਲੈਂਦੇ ਆ। ਜਦੋਂ ਭੀਮ ਚੰਦ ਨੇ ਤਾਨਾ ਜਿਹਾ ਮਾਰਿਆ ਨਾ, ਕਿ ਤੁਸੀਂ ਤੇ ਕਹਿੰਦੇ ਸੀ ਅੱਗੇ ਹੋ ਕੇ ਲੜਾਂਗੇ, ਤੁਸੀਂ ਭੱਜ ਚੱਲੇ ਹੋ, ਤੇ ਫਿਰ ਕਹਿੰਦੇ ਆਪਣਾ ਤੀਰ ਕਮਾਨ ਉਹਨੇ ਮੋਢਿਓਂ ਲਾ ਲਿਆ। ਹਾਂਜੀ,
ਵਿੱਚ ਪੈਦਲ ਜਾਏ ਸ਼ਤਾਬ ਲਹੇ,
ਜਾ ਕੇ ਆਪਣੀ ਪੈਦਲ ਫੌਜ ਦੇ ਵਿੱਚ ਜਿਹੜੇ ਉਹਦੇ ਗੁੱਜਰ ਪਿੰਡਾਂ ਨੂੰ ਇਕੱਠੇ ਕਰਕੇ ਲਿਆਇਆ ਸੀ ਨਾ, ਦੌੜ ਲੱਗੇ ਸੀ ਉਹਨਾਂ ਦੇ ਵਿੱਚ, ਜਾ ਕੇ ਜਮਤੁੱਲਾ ਗਰਜਿਆ,
ਲਲਕਾਰ ਬਕਾਰ ਬਹੋਰਤ ਭਾ,
ਆਪਣੇ ਗੁਜਰਾਂ ਨੂੰ ਲਲਕਾਰਿਆ ਉਹਨੇ, ਆਪਣੇ ਪਿੰਡਾਂ ਦੇ ਬੰਦੇ ਜਿਹੜੇ ਲਿਆਇਆ ਸੀ ਉਹਨਾਂ ਨੂੰ ਤਾਨੇ ਮਾਰ ਕੇ ਕਹਿਣ ਲੱਗਾ, ਓਏ ਗੁਜਰਾਂ ਦੀ ਪਾਗਤ ਲੁਆ ਕੇ ਜਾਓਗੇ, ਬੇਇੱਜ਼ਤੀ ਕਰਾਓਗੇ, ਪਿੰਡਾਂ 'ਚ ਕੀ ਮੂੰਹ ਦਿਖਾਓਗੇ, ਜਨਾਨੀਆਂ ਕਹਿਣਗੀਆਂ ਭੱਜ ਕੇ ਆ ਗਏ, ਮਰਦ ਬਣੋ, ਆਪਾਂ ਬਦਲਾ ਲੈਣਾ ਗੁਰੂ ਤੋਂ, ਗੁਰੂ ਨੇ ਸਾਡੇ ਪਿੰਡ ਉਜਾੜੇ ਨੇ, ਗੁਰੂ ਨੇ ਸਾਨੂੰ ਨੀਵਾਂ ਵਿਖਾਇਆ, ਅਸੀਂ ਅੱਜ ਉਹ ਬੇਇੱਜ਼ਤੀ ਦਾ ਬਦਲਾ ਲੈਣਾ ਗੁਰੂ ਕੋਲੋਂ।
ਸਰ ਜੋਰਤ ਐਂ ਜਤ ਛੋਰਤ ਭਾ,
ਉਹਨੇ ਕਮਾਨ 'ਚ ਤੀਰ ਪਾ ਕੇ ਖਿੱਚ ਖਿੱਚ ਕੇ ਸਿੱਖਾਂ ਵੱਲ ਚਲਾਣੇ ਸ਼ੁਰੂ ਕਰ ਦਿੱਤੇ।
ਇਕ ਪਾਏ ਸਹਾਇਕ ਛੇਰ ਬੜੀ,
ਜਦੋਂ ਉਹਨਾਂ ਦਾ ਜਰਨੈਲ ਵਿੱਚ ਆ ਗਿਆ ਤੇ ਉਹ ਜਿਹੜੇ ਭੱਜੇ ਜਾਂਦੇ ਸੀ ਨਾ ਗੁੱਜਰ, ਫਿਰ ਖਲੋ ਗਏ, ਖਲੋ ਕੇ ਤੇ ਉਹ ਆਪਣੇ ਜਰਨੈਲ ਦੀ ਮਦਦ ਪਾ ਕੇ ਤੇ ਫਿਰ ਖਾਲਸੇ ਨਾਲ ਲੜਨ ਲੱਗੇ।
ਇੱਕ ਵਾਰ ਮੁਰੇ ਤੁਪਕਾਨ ਛੱਡੀ,
ਉਹ ਇੱਕ ਵਾਰੀ ਮੁੜ ਕੇ ਪਏ ਤੇ ਫਿਰ ਉਹਨਾਂ ਨੇ ਹਜ਼ਾਰਾਂ ਬੰਦੂਕਾਂ ਸਿੰਘਾਂ ਵੱਲ ਸਿੱਧੀਆਂ ਕਰਕੇ ਚਲਾ ਦਿੱਤੀਆਂ।
ਉਧਰ ਰਾਜਨ ਘੇਰ ਤੁਰੰਗ ਦਲੰ,
ਉਧਰ ਰਾਜਿਆਂ ਦੀ ਘੋੜ ਸਵਾਰ ਫੌਜ ਸੀ ਜਿਹੜੀ, ਉਹਨਾਂ ਦੇ ਵੀ ਜ਼ੋਰ ਦਾ ਹੱਲਾ ਬੋਲ ਦਿੱਤਾ।
ਅਖਬਾਰ ਬੜੇ ਕਰ ਦੀਨ ਦਲੰ,
ਬੜੇ ਬੜੇ ਜੰਗੀ ਘੋੜੇ ਲੈ ਕੇ ਬਾਈ ਧਾਰ ਦੇ ਰਾਜੇ ਖਾਲਸੇ ਵੱਲ ਵਧੇ ਹਨ।
ਮੁਖ ਮਾਰ ਹੈ ਮਾਰ ਪੁਕਾਰਤ ਹੈ,
ਮਾਰ ਲਓ ਕਰਦੇ ਨੇ, ਢਾ ਲਓ, ਵੱਢ ਦਿਓ, ਮਾਰ ਦਿਓ, ਗੁਰੂ ਗੋਬਿੰਦ ਸਿੰਘ ਨੂੰ ਕਾਬੂ ਕਰ ਲਓ, ਇਉਂ ਬੋਲਦੇ ਨੇ।
ਗੁਲਕਾਨ ਖਤੰਗ ਪ੍ਰਹਾਰਤ ਹੈ,
ਤੀਰਾਂ ਤੇ ਗੋਲੀਆਂ ਦਾ ਮੀਂਹ ਵਰਸਾਉਂਦੇ ਨੇ।
ਵੱਢ ਹੇਲ ਕਰਿਓ ਕੁਝ ਸਿੰਘ ਹਟੇ,
ਕਹਿੰਦੇ ਬੜਾ ਜ਼ੋਰ ਦਾ ਹੱਲਾ ਕੀਤਾ ਗੁਜਰਾਂ ਨੇ ਵੀ ਕੀਤਾ ਤੇ ਪਹਾੜੀ ਫੌਜ ਦੇ ਜਿਹੜੇ ਘੋੜ ਸਵਾਰ ਸੀ ਉਹਨਾਂ ਨੇ ਵੀ ਕੀਤਾ, ਇੰਨਾ ਜ਼ੋਰ ਦਾ ਹੱਲਾ ਕਿ ਸਿੰਘਾਂ ਦੇ ਪੈਰ ਹਿੱਲ ਗਏ, ਸਿੰਘਾਂ ਨੂੰ ਪਿਛਾਂ ਹਟਣਾ ਪੈ ਗਿਆ, ਮੋਰਚਾ ਸੰਭਾਲਣਾ ਸੀ, ਪਿਛਾਂ ਹਟ ਕੇ ਸਿੰਘ ਥੋੜੇ ਪਿਛਾਂ ਹਟੇ ਨੇ, ਤਲਵਾਰਾਂ ਮਿਆਨ ਚੋਂ ਕੱਢਣੀਆਂ ਪੈ ਗਈਆਂ, ਦੁਸ਼ਮਣ ਨੇੜੇ ਆ ਗਿਆ ਤੇ ਮਿਆਨ ਚੋਂ ਤੇਗਾਂ ਧੂ ਕੇ ਸਿੰਘਾਂ ਨੇ ਆ ਰਹੇ ਪਹਾੜੀਆਂ ਦੇ ਕਈਆਂ ਦੇ ਲੱਤਾਂ ਬਾਹਾਂ ਛਾਂਗ ਦਿੱਤੀਆਂ। ਕਹਿੰਦੇ ਦੋਵਾਂ ਸੂਰ ਪਾਸਿਆਂ ਦੇ ਸੂਰਮੇ ਲੱਟਾ ਪੱਟ ਜਟਾ ਜੁੱਟ, ਜੰਗ ਦੇ ਮੈਦਾਨ 'ਚ ਜੁੱਟ ਪਏ ਆਹਮੋ ਸਾਹਮਣੇ,
ਤੁਪਕਾਨ ਧੜਾ ਪੜ ਨਾਦ ਪਏ।
ਕਹਿੰਦੇ ਉਸ ਵੇਲੇ ਤਾੜ ਤਾੜ ਗੋਲੀਆਂ ਦੀ ਕਾੜ ਕਾੜ ਮੱਚ ਗਈ। ਗੁਰੂ ਦਾ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆ ਰਹੀ ਪਹਾੜੀ ਫੌਜ ਦੀ ਘੋੜ ਸਵਾਰ ਸੈਨਾ ਨੂੰ ਵੇਖ ਕੇ ਗੁੱਸੇ 'ਚ ਆ ਗਿਆ, ਉਹਨੇ ਕੰਨਾਂ ਦੇ ਖਿੱਚ ਖਿੱਚ ਕੇ ਤੀਰ ਛੱਡੇ। ਬਾਬੇ ਅਜੀਤ ਸਿੰਘ ਦੇ ਕਮਾਨ 'ਚੋਂ ਚੱਲੇ ਹੋਏ ਤੀਰ ਛੁਕਾਟੇ ਪਾਉਂਦੇ ਦੁਸ਼ਮਣ ਦੀ ਫੌਜ ਤੇ ਜਾ ਰਹੇ ਨੇ। ਬੜੇ ਬੜੇ ਯੋਧਿਆਂ ਦੇ ਘੋੜਿਆਂ ਨੂੰ ਬਾਬਾ ਜੀ ਤੀਰ ਦੇ ਨਾਲ ਹੀ ਲਟਕਾ ਕੇ ਮਾਰਦੇ ਨੇ, ਜਿਨ੍ਹਾਂ ਨੂੰ ਬਾਬਾ ਜੀ ਦਾ ਤੀਰ ਵੱਜਦਾ ਨਾ ਸਾਰ ਪਾਰ ਸੁੱਕਾ ਹੀ ਲੰਘ ਜਾਂਦਾ ਹੈ, ਨਾ ਘੋੜਾ ਪਾਣੀ ਮੰਗੇ ਨਾ ਜਵਾਨ ਪਾਣੀ ਮੰਗੇ, ਇਹੋ ਜਿਹਾ ਤੀਰ ਮਾਰਦੇ ਬਾਬਾ ਜੀ, ਜੇ ਦੁਸ਼ਮਣ ਦੀ ਛਾਤੀ ਚ ਲੰਘੇ ਤਾਂ ਵੀ ਪਾਰ, ਜੇ ਘੋੜੇ ਦੇ ਵੱਜਦੇ ਤੇ ਤਾਂ ਵੀ ਪਾਰ। ਕਹਿੰਦੇ ਜਿਨ੍ਹਾਂ ਨੂੰ ਵੀ ਬਾਬਾ ਜੀ ਤੀਰ ਮਾਰਦੇ ਨਾ ਜਵਾਨ ਬਚਦਾ ਤੇ ਨਾ ਘੋੜਾ ਬਚਦਾ। ਬਾਬਾ ਅਜੀਤ ਸਿੰਘ ਨੇ ਅੰਧ ਧੁੰਦ ਮਚਾ ਦਿੱਤੀ, ਪੜਥੂ ਪਾ ਦਿੱਤਾ, ਉਮਰ ਲੱਥੇ ਜੋਧੇ ਮਾਰੂ ਬਜਿਆ, ਬੱਦਲ ਜੋ ਮਹਿਖਾ ਸੁਰ ਰਣ ਵਿੱਚ ਗੱਜਿਆ, ਇੰਦਰ ਜਿਹਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜਿੰਦਨ ਸੱਜਿਆ, ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ, ਬੜਾ ਘਮਸਾਨ ਦਾ ਜੰਗ ਹੋ ਰਿਹਾ ਹੈ। ਕਹਿੰਦੇ ਘੋੜਿਆਂ ਦੇ ਪੌੜਾਂ ਨਾਲ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ। ਚੰਡੀ ਚਰਿੱਤਰ ਵਿੱਚ ਦਸਵੇਂ ਪਾਤਸ਼ਾਹ ਲਿਖਦੇ ਨੇ ਧਰਾ ਖੱਟ ਆਠ ਆਕਾਸ਼ ਬਣਾਏ। ਏਦਾਂ ਮੰਨਿਆ ਜਾਂਦਾ ਵੀ ਸੱਤ ਥੱਲੇ ਨੇ ਧਰਤੀਆਂ ਦੇ, ਸੱਤ ਆਕਾਸ਼ ਨੇ, 14 ਤਬਕ ਨੇ, ਸੱਤੋਂ ਆਕਾਸ਼ ਸੱਤੋਂ ਪਤਾਲ। ਸੱਤ ਥੱਲੇ ਨੇ, ਸੱਤ ਉੱਤੇ ਨੇ, ਪਰ ਕਹਿੰਦੇ 6 ਥੱਲੇ ਰਹਿ ਗਈਆਂ, ਅੱਖ ਉੱਤੇ ਹੋ ਗਈਆਂ। ਆਖੋ ਸ੍ਰੀ ਵਾਹਿਗੁਰੂ। ਧਰਾ ਖੱਟ ਆਠ, ਧਰਾ ਖੱਟ ਧਰਤੀਆਂ ਤੇ ਰਹਿ ਗਈਆਂ 6, ਖੱਟਵੇਂ ਨੇ 6, ਆਠ ਆਕਾਸ਼ ਬਣਾਏ। ਚੰਡੀ ਚਰਿੱਤਰ ਚ ਬਗਦੀ ਹੈ ਕਲਗੀ ਦਰਪਾ, ਕਹਿੰਦੇ ਆਹ ਜਿਹੜੀ ਧਰਤੀ ਹੈ ਨਾ, ਇਹਦੇ ਘੋੜਿਆਂ ਦੇ ਪੌੜਾਂ ਨਾਲ ਉੱਪਰ ਨੂੰ ਚਲੀ ਗਈ। ਆਖੋ ਸ੍ਰੀ ਵਾਹਿਗੁਰੂ। ਇੰਨੀ ਧੂੜ ਉੱਡੀ ਇਹ ਉੱਪਰ ਚਲੀ ਗਈ, ਆਪੇ ਅੱਠ ਉੱਤੇ ਹੋ ਗਈਆਂ, ਥੱਲੇ 6 ਰਹਿ ਗਈਆਂ। ਧਰਾ ਖੱਟ ਧਰਤੀਆਂ ਦੇ 6 ਰਹਿ ਗਈਆਂ, ਆਠ ਆਕਾਸ਼ ਬਣਾਏ। ਇੰਨਾ ਘਮਸਾਨ ਦਾ ਯੁੱਧ ਮਚਿਆ ਹੈ। ਸੂਰਮਿਆਂ ਦਾ ਮਾਸ ਖਾਣ ਲਈ ਆਕਾਸ਼ ਵਿੱਚ ਗਿੱਧਾ ਆ ਗਈਆਂ, ਇੱਲਾਂ ਆ ਗਈਆਂ, ਭੂਤਾਂ, ਇੱਲਾਂ, ਕਾਗੀ, ਗੋਸ, ਪਖਿਆ, ਘੁੰਮੜ ਧੁੰਮੜ ਜਾਗੀ ਕੱਤੀ ਸੂਰਿਆਂ। ਹਾਂਜੀ, ਹਜ਼ਾਰਾਂ ਕਾਂ ਕਾਵਾਂ ਰੌਲੀ ਪਾ ਰਹੇ ਨੇ, ਚਿੱਟੀਆਂ ਚੀਲਾਂ ਉੱਤੇ ਉੱਡ ਰਹੀਆਂ ਨੇ, ਮਾਸ ਖਾਣ ਲਈ ਗਿਰਜਾ ਆ ਗਈਆਂ ਨੇ। ਹਜ਼ਾਰਾਂ ਕੁੱਤੇ ਜੀਭਾਂ ਕੱਢੀ ਫਿਰਦੇ ਨੇ ਮਾਸ ਖਾਣ ਲਈ, ਲਾਸ਼ਾਂ ਨੂੰ ਘੜੀਸੀ ਫਿਰਦੇ ਨੇ, ਗਿੱਧਾ ਰੌਲਾ ਪਾ ਰਹੀਆਂ ਨੇ ਬੋਟੀਆਂ ਖਾ ਖਾ ਕੇ। ਕਹਿੰਦੇ ਉਹਨਾਂ ਦੇ ਅੰਦਰੋਂ ਸੂਰਮਿਆਂ ਦੀਆਂ ਬੋਟੀਆਂ ਉਛਲ ਉਛਲ ਕੇ ਬਾਹਰ ਆਉਂਦੀਆਂ ਨੇ, ਉਹ ਫੇਰ ਜੰਗ ਕਰਨਾ ਚਾਹੁੰਦੀਆਂ ਨੇ। ਐਸਾ ਯੁੱਧ ਦਾ ਨਜ਼ਾਰਾ ਬੱਝਾ ਹੈ। ਮਾਸ ਖਾ ਖਾ ਕੇ ਕੁੱਤੇ ਤੇ ਗਿੱਦੜ ਕੂਕਾਂ ਮਾਰਦੇ ਨੇ, ਤੇ ਗਲਜੋਗਣੀ ਆ ਗਈਆਂ ਨੇ, 64 ਗਲਜੋਗਣਾ, 52 ਵੀਰ ਆ ਗਏ ਨੇ, ਸਿਰ ਦੇ ਵਾਲ ਖਿਲਾਰੇ ਹੋਏ ਨੇ, ਕਾਲੀ ਕਲਕੱਤੇ ਵਾਲੀ, ਤੇਰਾ ਵਾਰ ਨਾ ਜਾਏ ਖਾਲੀ। ਕਹਿੰਦੇ ਭਰ ਕੇ ਲਹੂ ਦਾ ਖੱਪਰ, ਕਾਲੀ ਪੀਂਦੀ ਹੈ ਤੇ ਉਹਦਾ ਬਚਿਆ ਹੋਇਆ ਖੂਨ ਆਪਣੇ ਸਿਰ ਨੂੰ ਲਾਂਦੀ ਹੈ, ਜਿਵੇਂ ਬੀਬੀਆਂ ਤੇਲ ਲਾਂਦੀਆਂ ਨਾ ਸਿਰ ਕੇਸਾਂ ਨੂੰ, ਫੁਲੇਲ ਆਪਣੀਆਂ ਕੇਸਾਂ ਨੂੰ ਸਵਾਰਦੀਆਂ ਨੇ ਭੈਣਾਂ ਬੀਬੀਆਂ, ਉਹ ਕੀ ਲਾਂਦੀ ਹੈ, ਉਹ ਜੋਧਿਆਂ ਦਾ ਲਹੂ ਲਾਂਦੀ ਹੈ, ਸਿਰ ਨੂੰ ਵੀ ਲਾਂਦੀ ਆ, ਬੁੱਲਾਂ ਨੂੰ ਲਾਂਦੀ ਆ, ਭਿਆਨਕ ਰੂਪ ਕਲਜੋਗਣਾ ਦਾ ਹੈ।
ਗਲਜੋਗਣ ਚੀਕ ਪੁਕਾਰਤ ਹੈ,
ਗਲਜੋਗਣਾ ਚੀਕ ਪੁਕਾਰ ਕਰਦੀਆਂ ਨੇ।
ਹਰ ਖਾਵਤ ਪ੍ਰੇਤ ਸੁਨਾਚਤ ਹੈ,
ਕਹਿੰਦੇ ਪੇ ਭੂਤ ਪ੍ਰੇਤ ਨੱਚਦੇ ਫਿਰਦੇ ਨੇ, ਭੰਗੜੇ ਪਾ ਰਹੇ ਨੇ, ਕਲਜੋਗਣਾ ਨੱਚ ਰਹੀਆਂ ਨੇ। ਕਹਿੰਦੇ ਕਲ ਨਾਰਦ ਡੌਰੂ ਆਇਆ, ਅਭਿਮਾਨ ਉਤਾਰਨ ਦੇਵਤਿਆਂ, ਨਖਾ ਸੁਰ ਸੁੰਡ ਉਪਾਇਆ, ਜੀਤ ਲਏ ਤਿੰਨ ਦੇਵਤੇ, ਤੇ ਲੋਕੀ ਰਾਜ ਕਮਾਇਆ, ਵੱਡਾ ਵੀਰ ਖਾਇਕ ਹੈ, ਸਿਰ ਉੱਪਰ ਛਤਰ ਫਿਰਾਇਆ। ਕਹਿੰਦੇ ਕਲਜੋਗਣਾ ਨੱਚ ਰਹੀਆਂ ਨੇ, ਨਾਰਦ ਮੁਨੀ ਡੌਰੂ ਜਾ ਰਿਹਾ ਹੈ। ਕਹਿੰਦੇ ਭੂਤ ਪ੍ਰੇਤ ਮਾਸ ਦੇ ਲਹੂ ਦੇ ਖੱਪਰ ਭਰ ਭਰ ਪੀਂਦੇ। ਕਹਿੰਦੇ ਗੁਰੂ ਗੋਬਿੰਦ ਸਿੰਘ ਤੇਰੀ ਜੁਗਾਂ ਤੱਕ ਉਮਰ ਹੋਵੇ, ਤੂੰ ਸਾਨੂੰ ਰਜਾ ਦਿੱਤਾ ਹੈ। ਆਖੋ ਸਤਨਾਮ। ਇਹ ਕਥਾ ਆਈ ਹੈ ਪਿੱਛੇ ਮਹਾਰਾਜ ਕੋਲ ਕਲਜੋਗਣਾ ਆਈਆਂ, ਵੀਰ 52, ਨਾਰਦ ਮੁਨੀ ਤੇ ਸ਼ਿਵਜੀ ਦੇ ਸਾਰੇ ਗਣ ਆ ਕੇ ਮਹਾਰਾਜ ਨੂੰ ਬੇਨਤੀ ਕਰਦੇ, ਮਹਾਰਾਜ ਅਸੀਂ ਭੁੱਖੇ ਹਾਂ। ਮਹਾਰਾਜ ਕਹਿੰਦੇ ਤੁਹਾਡੀ ਭੁੱਖ ਕਿਵੇਂ ਮਿਟੇਗੀ? ਮਹਾਰਾਜ ਜੰਗ ਕਰੋ, ਜਿਹੜੇ ਜੰਗ ਚ ਸੂਰਮੇ ਮਰਦੇ ਅਸੀਂ ਉਹਨਾਂ ਦਾ ਲਹੂ ਪੀਂਦੇ ਹਾਂ, ਅਸੀਂ ਕਾਇਰਾਂ ਦਾ, ਬੁਜਦਿਲਾਂ ਦਾ, ਜਾਨਵਰਾਂ ਦਾ, ਮੁਰਦਿਆਂ ਦਾ ਲਹੂ ਨਹੀਂ ਪੀਂਦੇ, ਅਸੀਂ ਮਰਦਾਂ ਦਲੇਰਾਂ ਦਾ ਲਹੂ ਪੀਂਦੇ ਹਾਂ, ਸੂਰਮਿਆਂ ਦਾ। ਜੰਗ ਸਾਹਮਣੇ ਮੱਥੇ ਮਰਦੇ ਜਿਹੜੇ, ਤੇ ਸਾਡਾ ਤਾਂ ਮਹਾਰਾਜ ਢਿੱਡ ਤੁਸੀਂ ਭਰ ਸਕਦੇ ਹੋ। ਮਹਾਰਾਜ ਕਹਿੰਦੇ ਇਹੋ ਜਿਹਾ ਜੰਗ ਕਰਾਂਗੇ, ਸਦੀਆਂ ਤੱਕ ਰਜਾ ਦਿਆਂਗੇ ਤੁਹਾਨੂੰ। ਅੱਜ ਘਮਸਾਨ ਦਾ ਜੋ ਦਸਵੇਂ ਪਾਤਸ਼ਾਹ ਕਰ ਰਹੇ ਨੇ, ਤੇ ਕਲਜੋਗਣਾ ਲਹੂ ਦੇ ਖੱਪਰ ਭਰ ਭਰ ਪੀਂਦੀਆਂ ਨੇ। ਬੜਾ ਭਿਆਨਕ ਯੁੱਧ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਮੀਲਾਂ ਦੇ ਵਿੱਚ ਹੀ ਅੰਧ ਧੁੰਦ ਮਚੀ ਹੋਈ ਹੈ, ਤੀਰਾਂ ਗੋਲੀਆਂ ਦੀ ਛਾੜ ਛਾੜ, ਕਾੜ ਕਾੜ ਮਚੀ ਹੋਈ ਹੈ, ਘੋੜੇ ਦਗੜ ਦਗੜ ਦੌੜਦੇ ਜਾਂਦੇ ਨੇ, ਕਿਸੇ ਦੀ ਵੱਖੀ ਵਿੱਚ ਨੇਜਾ ਵੱਜਦਾ ਤੇ ਆਂਦਰਾਂ ਬਾਹਰ ਆ ਜਾਂਦੀਆਂ ਨੇ, ਕਿਸੇ ਦੀ ਅੱਖ ਦੇ ਵਿੱਚ ਗੋਲੀ ਵੱਜਦੀ ਆ ਤੇ ਡੇਲਾ ਬਾਹਰ ਲਟਕ ਜਾਂਦਾ ਹੈ, ਕਿਸੇ ਦੇ ਸਾਧ ਸੰਗਤ ਦੀ ਮੁੰਡੀ ਵੱਢੀ ਪਈ, ਸਿਰ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਨੇ, ਐਸਾ ਘਮਸਾਨ ਦਾ ਯੁੱਧ ਮਚਿਆ ਹੈ।
ਬਹੁਤ ਦੇਰ ਲੱਗੀ ਜਿਹੜੇ ਲੋਕ ਛਿਓ,
ਕਹਿੰਦੇ ਬਹੁਤ ਦੇਰ ਲੱਗੀ ਹੈ, ਲਾਸ਼ਾਂ ਦੇਣੀਆਂ ਸਾਧ ਸੰਗਤ ਦੀ ਥਾਂ ਥਾਂ ਤੇ ਖਿਲਰ ਗਈਆਂ ਨੇ।
ਜਬ ਸਿੰਘ ਪਲਾਇਨ ਹੋਏ ਚਲੇ,
ਪਹਾੜੀਏ ਬਹੁਤ ਸਨ, ਸਿੰਘ ਥੋੜੇ ਸਨ, ਆਟੇ ਚ ਲੂਣ ਜਿਹਨੇ, ਸਿੰਘ ਤਾਂ 500-500 ਦੇ ਜਥੇ ਸੀ, ਉਹ 1,57,000 ਤੋਂ ਉੱਤੇ ਫੌਜ ਸੀ, ਉਹਨਾਂ ਦੀ ਗਿਣਤੀ ਲਿਖੀ, ਉਹ ਇੰਨੇ ਜ਼ਿਆਦਾ, ਸਿੰਘਾਂ ਦੇ ਪੈਰ ਹਿੱਲ ਗਏ, ਸਿੰਘ ਪਿਛਾ ਨੂੰ ਦੌੜਨ ਲੱਗੇ ਨੇ।
ਤਦ ਸਿੰਘ ਉਹਦੇ ਅਵਲੋਕ ਭਲੇ,
ਭਾਈ ਉਹਦੇ ਸਿੰਘ ਜਨਰਲ ਨੇ ਵੇਖਿਆ ਸਾਡੀ ਫੌਜ ਦੇ ਪੈਰ ਉੱਖੜ ਚੱਲੇ ਨੇ,
ਜਿੱਧਰ ਰਾਜਨ ਕੇ ਵੱਡ ਟੋਲ ਖੜੇ,
ਜਿੱਧਰ ਰਾਜਿਆਂ ਦੇ ਟੋਲਿਆਂ ਦੇ ਟੋਲੇ ਖੜੇ ਨੇ, ਫੌਜਾਂ ਦੂਰ ਦੂਰ ਤੱਕ ਬਾਈ ਧਾਰ ਦੀਆਂ ਖੜੀਆਂ ਨੇ,
ਜਿੱਤ ਸਮੁਖ ਦੇ ਕਰ ਜੋਰ ਤੁਰੇ,
ਭਾਈ ਉਦੇ ਸਿੰਘ ਜਨਰਲ ਸਾਹਿਬਜ਼ਾਦੇ ਨੂੰ ਲੈ ਕੇ ਉਧਰ ਮੂੰਹ ਕੀਤਾ ਹੈ, ਜਿੱਧਰ ਬਾਈ ਧਾਰ ਦੇ ਰਾਜਿਆਂ ਦੇ ਵੱਡੇ ਵੱਡੇ ਦਲ ਖੜੇ ਨੇ,
ਅਸਵਾਰ ਹਜ਼ਾਰ ਕੋ ਸੰਗ ਲਏ,
ਕਹਿੰਦੇ ਹਜ਼ਾਰਾਂ ਸਵਾਰਾਂ ਨੂੰ ਨਾਲ ਲੈ ਕੇ
ਗੁਰਨੰਦਨ ਕੋ ਸਭ ਬੀਚ ਦੀਏ,
ਜਨਰਲ ਉਦੇ ਸਿੰਘ ਤੁਰ ਪਿਆ ਹੈ, ਜਰਨੈਲ ਉਦੇ ਸਿੰਘ ਨੇ ਸਾਹਿਬਜ਼ਾਦੇ ਜੀਤ ਸਿੰਘ ਨੂੰ ਸੱਜੇ ਪਾਸੇ ਨਾਲ ਲੈ ਲਿਆ, ਹਜ਼ਾਰਾਂ ਸਿੰਘ ਇਕੱਠਾ ਦਲ ਬਣਾ ਕੇ ਫਿਰ ਤੁਰੇ ਨੇ,
ਗੁਲਕਾਨਨ ਬਾਨਨ ਮਾਰ ਕਰੀ,
ਗੋਲੀਆਂ ਦੇ ਤੀਰਾਂ ਦੀ ਮਾਰ ਮਚਾ ਦਿੱਤੀ ਹੈ,
ਇੱਕ ਵਾਰ ਬੜੀ ਤਬ ਧੂਮ ਪਰੀ,
ਇੱਕ ਵਾਰੀ ਧੂਮ ਧਾਮ ਮਚਾ ਦਿੱਤੀ ਹੈ,
ਜੇ ਵਿਧਾਨ ਭੁਜੇ ਵਿੱਚ ਭਾਠ ਬਣੇ,
ਕਹਿੰਦੇ ਜਿਵੇਂ ਭੱਠੀ ਦੇ ਵਿੱਚ ਦਾਣੇ ਨੀ ਭੁਜਦੇ, ਜਿਵੇਂ ਮੱਕੀ ਦੇ ਦਾਣੇ ਭਠਿਆਰਨ ਉਹ ਕੜਾਹੀ ਦੇ ਵਿੱਚ ਰੇਤਾ ਪਾ ਕੇ ਤੇ ਮੱਕੀ ਦੇ ਦਾਣੇ ਭੁੰਨਦੀ, ਕਿਵੇਂ ਤੜਬੜ 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 ਕਰਦੇ ਨੇ, ਏਦਾਂ ਗੋਲੀਆਂ ਕਰ ਰਹੀਆਂ ਨੇ, ਏਦਾਂ ਗੋਲੀਆਂ ਦੀ ਆਵਾਜ਼ ਆਉਂਦੀ ਹੈ, ਤੜਬੜ 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 ਕਾੜ 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 ਹੋ ਰਹੀ ਹੈ।
ਗੁਰੂ ਗੋਬਿੰਦ ਸਿੰਘ ਜੀ ਉਦੰਗ ਸੋ ਸਰੰਦਲੰ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਉੱਚੀ ਠੇਰੀ ਦੇ ਪਹਾੜ ਦੇ ਚੋਟੀ ਤੇ ਜਿੱਥੇ ਤਖਤ ਕੇਸਗੜ੍ਹ ਸਾਹਿਬ ਹੈ ਉੱਥੇ ਖੜੇ ਨੇ, ਉੱਚੇ ਖੜੇ ਤੇ ਬਹਿ ਕੇ ਸੱਜੇ ਪਾਤਸ਼ਾਹ ਜੰਗ ਦਾ ਨਜ਼ਾਰਾ ਦੋਵਾਂ ਫੌਜਾਂ ਨੂੰ ਦੇਖ ਰਹੇ ਨੇ, ਖਾਲਸਾ ਫੌਜ ਵੀ ਲੜ ਰਹੀ ਹੈ, ਉਦੋਂ ਪਹਾੜੀਏ ਵੀ ਜੋਰ ਲਾ ਰਹੇ ਨੇ, ਤੇ ਪਹਾੜੀਆਂ ਦਾ ਤੇ ਸਿੰਘਾਂ ਦਾ ਯੁੱਧ ਦਸ਼ਮੇਸ਼ ਪਿਤਾ ਮਹਾਰਾਜ ਆਪ ਦੇਖ ਰਹੇ ਨੇ,
ਤੂਫੰਗ ਤੇ ਖਤੰਗ ਤੇ ਕਿਰਪਾਨ ਫੇਰ ਮਾਰ ਰਹੀ,
ਕਿਤੇ ਸਿੰਘ ਤੇਗਾਂ ਮਾਰ ਰਹੇ ਨੇ, ਕਿਤੇ ਸਿੰਘ ਬੰਦੂਕਾਂ ਚਲਾ ਰਹੇ ਨੇ, ਕਿਤੇ ਸਿੰਘ ਤੀਰਾਂ ਦਾ ਮੀਂਹ ਵਰਾ ਰਹੇ ਨੇ,
ਮਚਿਓ ਕਮੰਡ ਦੀ ਦੀਰ ਗੰਗ ਪੁਕਾਰ ਦੇ ਪੁਕਾਰ ਰਹੀ,
ਬੜਾ ਘਮਸਾਨ ਦਾ ਯੁੱਧ ਮਚਿਆ ਹੋਇਆ, ਇੱਕ ਪਾਸੇ ਹਰ ਹਰ ਮਹਾਦੇਵ ਦੇ ਨਾਰੇ ਪਹਾੜੀਏ ਮਾਰਦੇ ਨੇ, ਇੱਕ ਪਾਸੇ ਸਤ ਸ੍ਰੀ ਅਕਾਲ ਦੇ ਜਕਾਰੇ ਸਿੰਘ ਜਾਂਦੇ ਨੇ,
ਚਲੇ ਪ੍ਰਹਾਰ ਮਾਰ ਬੇ ਸੁਬੇਗ ਸ਼ੂਕ ਗੋਰੀਆਂ,
ਕਹਿੰਦੇ ਗੋਲੀਆਂ ਸ਼ੂਕਦੀਆਂ ਹੋਈਆਂ ਜਾਂਦੀਆਂ ਨੇ,
ਮਨੇ ਨਮੇਕ ਬੂੰਦ ਹੀ ਬੰਦੂਕ ਡਾਰ ਛੋਰਿਆਂ,
ਜਿਵੇਂ ਸਾਧ ਸੰਗਤ ਦੀ ਜ਼ੋਰ ਦਾ ਮੀਂਹ ਪੈਂਦਾ ਨਾ, ਮੋਟੀਆਂ ਮੋਟੀਆਂ ਕਣੀਆਂ ਪੈਂਦੀਆਂ ਨੇ, ਏਦਾਂ ਮੋਟੀਆਂ ਮੋਟੀਆਂ ਗੋਲੀਆਂ ਆ ਕੇ ਪੈ ਰਹੀਆਂ ਨੇ, ਗੋਲੀਆਂ ਦਾ ਮੀਂਹ ਵਸ ਰਿਹਾ ਹੈ,
ਤੜਾਕ ਤੇ ਸੜਾਕ ਹੈ ਬੜਾ ਖੂਮ ਗੇਰ ਤੇ,
ਤਾੜ ਤਾੜ ਕਰਦੀਆਂ ਛਾੜ ਛਾੜ ਕਰਦੀਆਂ ਆ ਕੇ ਵੱਜਦੀਆਂ ਨੇ, ਤੇ ਸੂਰਮਿਆਂ ਨੂੰ ਧੜਮ ਧੜਮ ਕਰਦੇ ਘੋੜਿਆਂ ਤੋਂ ਥੱਲੇ ਸਿੱਟੀ ਜਾਂਦੀਆਂ ਨੇ,
ਬਰੂਦ ਫੇਰ ਡਾਲ ਕੇ ਸੋ ਦੂਰ ਦੂਰ ਪ੍ਰੇਰ ਤੇ,
ਸੂਰਮੇ ਬੰਦੂਕ ਚਲਾ ਕੇ ਇੱਕ ਨੂੰ ਸੱਟ ਲੈਂਦੇ ਨੇ, ਤੇ ਦੂਜੀ ਵਾਰੀ ਫੇਰ ਆਪਣੀ ਬੰਦੂਕ ਵਿੱਚ ਬਰੂਦ ਦਾ ਕੁੱਪਾ ਪਾ ਕੇ ਗੋਲੀ ਪਾਉਂਦੇ ਨੇ,
ਪ੍ਰਚੰਡ ਪਾਕਾ ਮੰਡ ਸੂਰ ਖੰਡ ਖੰਡ ਕਾਟ ਕੇ,
ਗਜ ਨਾਲ ਠੋਕਦੇ ਨੇ ਤੇ ਨਾਲ ਲੱਗਦਿਆਂ ਦਸਤਰਵਾਂ ਕਰਕੇ ਫੇਰ ਦੂਜੇ ਨੂੰ ਮਾਰ ਦਿੰਦੇ ਨੇ, ਏਦਾਂ ਸਾਧ ਸੰਗਤ ਦੀ ਜੰਗ ਹੋ ਰਿਹਾ ਹੈ, ਔਰ ਕਮਾਨ ਖਿੱਚ ਖਿੱਚ ਤੀਰ ਛੱਡਦੇ ਨੇ, ਟੁੰਡ ਮੁੰਡ ਸਿਰ ਵੱਢੇ ਜਾ ਰਹੇ ਨੇ, ਬਾਹਾਂ ਲੱਤਾਂ ਵੱਢੀਆਂ ਜਾ ਰਹੇ, ਸਿਰ ਤਲ ਬਾਹਾਂ ਗਨਲੇ, ਫੁੱਲ ਜੇ ਹੈ ਬਾੜੀ, ਜਾਪੇ ਕੱਟੇ ਬਾਢੀਆਂ, ਰੁੱਖ ਚੰਦਨ ਆਰੀ, ਹਾਂਜੀ
ਦਿਖਾਏ ਕੰਡ ਭਾਜ ਤੇ ਸੋ ਆਇਓ ਧਨੀ ਛੰਡ ਤੇ,
ਕਹਿੰਦੇ ਜਿਹੜੇ ਕੰਡ ਦਿਖਾ ਕੇ ਭਜਦੇ ਨੇ ਉਹਨਾਂ ਦੀਆਂ ਕੰਡਾਂ ਵਿੱਚ ਵੀ ਗੋਲੀਆਂ ਪੈਂਦੀਆਂ, ਫਿਰ ਡਿੱਗਦੇ ਨੇ ਮੂੰਹ ਦੇ ਮੂੰਹ,
ਵਿਸ਼ਾਲ ਹੇਲ ਠੇਲ ਦੇ ਕਰਾਲ ਰੇਲ ਪੇਲ ਤੇ,
ਬੜੀ ਰੇਲ ਪੇਲ ਮਚੀ ਹੈ, ਧੱਕੇ ਤੇ ਧੱਕਾ ਵੱਜ ਰਿਹਾ, ਘੋੜੇ ਹਵਾ ਦੀ ਤਰ੍ਹਾਂ ਦੌੜਦੇ ਆਉਂਦੇ ਨੇ, ਘੋੜਿਆਂ 'ਚ ਘੋੜੇ ਵੱਜਦੇ ਨੇ, ਘੋੜਿਆਂ ਦਾ ਐਕਸੀਡੈਂਟ ਹੋ ਜਾਂਦਾ, ਸਵਾ ਸੂਰਮੇ ਥੱਲੇ ਦੇ ਘੋੜੇ ਉੱਤੇ ਤੇ ਇਹੋ ਜਿਹਾ ਕਮਸਾਨ ਦਾ ਯੁੱਧ ਹੋ ਰਿਹਾ ਹੈ।
ਮਨੋ ਸੁਭਾਗ ਖੇਡਦੇ ਤੋਂ ਮਾਲ ਹੇਰ ਖੇਡਦੇ,
ਆ ਕਹਿੰਦੇ ਮਨ ਹੋਲੀ ਖੇਡਦੇ ਨੇ ਲਹੂ ਦੇ ਨਾਲ, ਹੋਲੀ ਲਹੂ ਦੀ ਖੇਡੀ ਜਾ ਰਹੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ। ਕਹਿੰਦੇ ਦੌੜ ਦੌੜ ਕੇ ਸੂਰਮੇ ਸੂਰਮਿਆਂ ਨੂੰ ਡੰਗਦੇ ਨੇ, ਸੁੱਟਦੇ ਨੇ।
ਮਨੋ ਚਲਾਏ ਜੇਲ ਦੇ ਬਿਹਾਲ ਏ ਬੇਲ ਦੇ,
ਆ ਮਨ ਜਿਵੇਂ ਜੇਲ ਚੋਂ ਕੈਦੀ ਛੁੱਟ ਕੇ ਭੱਜਦੇ ਨੇ, ਇਉਂ ਭੱਜਦੇ ਨੇ, ਉਹ ਸੰਗਲ ਪਾ ਕੇ ਇੱਕ ਲੈਣ ਚ ਬੰਨ ਦਿੰਦੇ, ਇਹਨਾਂ ਨੂੰ ਜੇਲ ਕਹਿੰਦੇ ਨੇ। ਪੁਰਾਣੇ ਜ਼ਮਾਨੇ ਵਿੱਚ ਜਦੋਂ ਜੇਲ੍ਹਾਂ ਨਹੀਂ ਸੀ ਨਾ ਆਉਂਦੀਆਂ, ਤਾਂ ਜੇਲ੍ਹਾਂ ਛੋਟੀਆਂ ਹੁੰਦੀਆਂ ਸੀ, ਤੇ ਹਜ਼ਾਰਾਂ ਬੰਦੇ ਬੰਨ ਲੈਣੇ, ਉਹਨਾਂ ਨੂੰ ਇੱਕ ਰੱਸਾ ਬੰਨ ਦੇਣਾ, ਰੱਸੇ ਦੇ ਨਾਲ ਸਾਰਿਆਂ ਨੂੰ ਬੰਨ ਕੇ ਬਾਹਰ ਛੱਡਣਾ ਮੰਗਲ ਵਿੱਚ, ਜਦੋਂ ਖੁੱਲ੍ਹਣਾ ਉਹਨਾਂ ਨੇ ਇੱਕਦਮ ਹੀ ਦੌੜਨਾ। ਕਹਿੰਦੇ ਇਸੇ ਤਰ੍ਹਾਂ ਇਸ ਜੰਗ ਦੇ ਵਿੱਚ ਇੱਕਦਮ ਹਜ਼ਾਰਾਂ ਇੱਧਰੋਂ ਦੌੜਦੇ ਨੇ, ਹਜ਼ਾਰਾਂ ਇੱਧਰੋਂ ਦੌੜਦੇ ਨੇ, ਤੇ ਆਪਸ ਵਿੱਚ ਟਕਰਾਉਂਦੇ ਨੇ ਸੂਰਮੇ। ਪਹਾੜੀਏ ਬਹੁਤ ਜ਼ਿਆਦਾ ਨੇ, ਸਿੰਘ ਥੋੜੇ ਨੇ, ਤੇ ਉਹਨਾਂ ਪਹਾੜੀਆਂ ਨੇ ਬੜੀ ਧੂਮ ਮਚਾਈ ਹੋਈ ਹੈ। ਖਾਲਸਾ ਦਾ ਆਟੇ ਚ ਲੂਣ ਜਿੰਨਾ ਵੀ ਨੇ ਉਹ ਬਹੁਤ ਜ਼ਿਆਦਾ ਨੇ, ਉਹ ਲੱਖਾਂ ਦੀ ਤਾਦਾਦ ਵਿੱਚ ਨੇ, ਸਿੰਘ ਸਵਾਏ ਨੇ, ਪਰ ਸਿੰਘ ਜੰਗ ਦਾ ਮੈਦਾਨ ਛੱਡਦੇ ਨਹੀਂ। ਜਦੋਂ ਪਹਾੜੀਆਂ ਦਾ ਜ਼ੋਰ ਪਿਆ ਵੇਖਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇਤਰ ਲਾਲ ਹੋਏ, ਆਪ ਜੀ ਨੇ ਆਪਣਾ ਨੌ ਟੰਕਾ ਧਨ ਸੰਭਾਲ ਲਿਆ, ਪੱਥੇ ਵਿੱਚੋਂ ਮਹਾਰਾਜ ਉੱਡਣੇ ਸੱਪ, ਉਹ ਫਰੀਅਰ ਨਾਗ ਤਰ੍ਹਾਂ ਫੁੰਕਾਰੇ ਮਾਰਨ ਵਾਲੇ ਤੀਰ ਕੱਢੇ ਤੇ ਦੁਸ਼ਮਣ ਵੱਲ ਸਿੱਧੇ ਕਰ ਕਰ ਛੱਡੇ। ਜਦੋਂ ਕਲਗੀਧਰ ਪਾਤਸ਼ਾਹ ਦੇ ਤੀਰ ਚੱਲੇ, ਤੀਰਾਂ ਦੀ ਤਾਂ ਸ਼ਹੀਦੀ ਫੌਜਾਂ ਆ ਜਾਂਦੀ ਜਦੋਂ ਮਹਾਰਾਜ ਤੀਰ ਚੱਲਦੇ ਆ, ਅਗੰਮੀ ਕਲਾ ਵਰਤ ਜਾਂਦੀ ਹੈ। ਕਹਿੰਦੇ ਫਿਰ ਦੁਸ਼ਮਣ ਦੀਆਂ ਲਾਸ਼ਾਂ ਵਿਛਣੀਆਂ ਸ਼ੁਰੂ ਹੋ ਗਈਆਂ, ਜਦੋਂ ਇੱਕ ਤੀਰ ਮਾਰਦੇ ਦੋਵਾਂ ਦੋਵਾਂ ਚੋਂ, ਚੌਵਾਂ ਚੌਵਾਂ ਚੋਂ, ਛਿਆਂ ਛਿਆਂ ਚੋਂ, ਦਸਾਂ ਦਸਾਂ, ਜਿਹੜਾ ਤੀਰ ਦੀ ਰੇਂਜ ਚ ਆ ਗਿਆ ਉਹ ਨਹੀਂ ਬਚਦਾ, ਜਿਹੜਾ ਇੱਕ ਤੀਰ ਚੱਲਿਆ ਉਹਦੇ ਸਾਹਮਣੇ ਜਿੰਨੀਆਂ ਕੁ ਭਾਵੇਂ ਘੋੜਾ ਆ ਜਾਏ ਤੇ ਭਾਵੇਂ ਜਵਾਨ ਆ ਜਾਏ, ਉਹਨੇ ਚੀਰ ਕੇ ਲੰਘ ਜਾਣਾ। ਐਸੇ ਬਲੀ ਤੀਰ ਸਤਿਗੁਰੂ ਜੀ ਮਾਰਦੇ ਨੇ, ਥੋੜੀ ਮਾਰ ਨਹੀਂ ਮੱਚੀ, ਬੜੀ ਘਮਸਾਨ ਦੀ ਮਾਰ ਮੱਚੀ ਹੈ।
ਮਹਾਰਾਜ
ਦੇ ਸਿੰਘਾਂ ਨੇ ਵੀ ਤੀਰ ਚਲਾਏ ਨੇ, ਸਾਹਿਬਜ਼ਾਦੇ ਜੀਤ ਸਿੰਘ ਨੇ ਵੀ ਕਮਾਲ ਦੇ ਤੀਰ ਛੱਡੇ ਨੇ, ਤੇ ਦੁਸ਼ਮਣ ਦੀਆਂ ਛਾਤੀਆਂ ਵਿੰਨ ਵਿੰਨ ਲੰਘਦੇ ਨੇ। ਗੁਰਦੇ ਸਿੰਘ ਮਿਆਨ ਚ ਤੇਗਾਂ ਕੱਢ ਕੱਢ ਵੈਰੀ ਨੂੰ ਮਾਰਦੇ ਨੇ। ਕਹਿੰਦੇ ਘੋੜੇ ਨੱਚਦੇ ਫਿਰਦੇ ਨੇ ਜੰਗ ਦੇ ਮੈਦਾਨ ਵਿੱਚ, ਕਹਿੰਦੇ ਕਿਸੇ ਦੇ ਸਿਰ ਵੱਢਿਆ ਗਿਆ, ਕਿਸੇ ਦਾ ਮੋਢਾ ਚੀਰਿਆ ਗਿਆ, ਕਿਸੇ ਦਾ ਮੋਢਾ ਤਲਵਾਰ ਵੱਜੀ ਤੇ ਵੱਖੀ ਤੱਕ ਚਿਰ ਗਈ, ਕਿਸੇ ਦੇ ਮੱਖੇ ਵੱਖੀ ਚ ਬਰਛਾ ਵੱਜਿਆ ਤੇ ਆਂਦਰਾਂ ਬਾਹਰ ਆ ਗਈਆਂ, ਕਿਸੇ ਦੀ ਅੱਖ ਚ ਗੋਲੀ ਵੱਜੀ ਤੇ ਡੇਲਾ ਬਾਹਰ ਲਮਕ ਗਿਆ। ਇੰਨਾ ਭਿਆਨਕ ਦਰਸ਼ਨ ਕਿ ਦੇਖ ਕੇ ਹੀ, ਯਾਦ ਕਰਕੇ ਹੀ ਦਿਲ ਕੰਬ ਜਾਵੇ ਕਾਇਰਾਂ ਦਾ, ਐਸਾ ਘਮਸਾਨ ਦਾ ਯੁੱਧ ਮਚਿਆ ਹੈ। ਕਿਸੇ ਦੇ ਦਿਲ ਚ ਗੋਲੀ ਵੱਜੀ ਹੈ ਤੇ ਉਹਦਾ ਦਿਲ ਵੀ ਬਾਹਰ ਆ ਗਿਆ ਹੈ। ਕਿਸੇ ਦੀ ਬਾਂਹ ਤਲਵਾਰ ਨਾਲ ਵੱਢ ਕੇ ਸੁੱਟ ਦਿੱਤੀ ਹੈ, ਕਿਸੇ ਦਾ ਪੱਟ ਚੀਰ ਦਿੱਤਾ ਹੈ। ਕਹਿੰਦੇ ਬੜੇ ਬੜੇ ਵੱਡੇ ਨਗਾਰੇ ਵੱਜ ਰਹੇ, ਲੱਖ ਨਗਾਰੇ ਵੱਜਣ, ਆਹਮੋ ਸਾਹਮਣੇ ਰਾਖਸ਼ ਰਣੋ ਨਾ ਭੱਜਣ, ਰੋਏ ਰੋਲੇ ਸ਼ੀਆਂ ਵਾਜੂ ਗੱਜਣ, ਸਭੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਐਸਾ ਯੁੱਧ ਮਚਿਆ ਹੈ, ਦੋਵਾਂ ਪਾਸਿਆਂ ਤੋਂ ਨਗਾਰੇ ਵੱਜ ਰਹੇ, ਨਫੀਰੀਆਂ ਵੱਜ ਰਹੀਆਂ, ਰਣ ਸਿੰਘੇ ਵੱਜ ਰਹੇ ਨੇ, ਸੰਖ ਵੱਜ ਰਹੇ ਨੇ,
ਅਨੇਕ ਦੁੱਧ ਭਾਂਤ ਪੈਦ ਕੋਚ ਲਾਗ ਟੀਰਿਆਂ।
ਕਹਿੰਦੇ ਬਹੁਤ ਸਾਰੇ ਨਗਾਰਿਆਂ ਤੇ ਦੋਹਰੀਆਂ ਚੋਭਾਂ ਵੱਜ ਰਹੀਆਂ ਨੇ, ਲੱਖਾ ਸਿੰਘ ਨਗਾਰਚੀ, ਦਸਵੇਂ ਪਾਤਸ਼ਾਹ ਦਾ ਵੱਡਾ ਨਗਾਰਚੀ ਹੈ ਰਣਜੀਤ ਨਗਾਰੇ ਤੇ ਜਦੋਂ ਚੋਭਾਂ ਲਾਉਂਦਾ ਤਾਂ ਬਾਈ ਘਰ ਦੀਆਂ ਪਹਾੜੀਆਂ ਕੰਬਣ ਲੱਗ ਜਾਂਦੀਆਂ ਨੇ। ਸੁਵੇਗ ਸਿੰਘ ਜੰਬਰੀ ਜੰਬਰਾਂ ਦਾ ਬੜਾ ਵੀਰ ਰਸ ਵਿੱਚ ਆ ਕੇ ਇਹ ਯੁੱਧ ਕਰ ਰਿਹਾ ਹੈ। ਜਦੋਂ ਦਸਵੇਂ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ, ਪੰਜਾਂ ਪਿਆਰਿਆਂ ਤੋਂ ਬਾਅਦ ਆਪ ਉਹਨਾਂ ਕੋਲੋਂ ਅੰਮ੍ਰਿਤ ਛਕਿਆ, ਫਿਰ ਪੰਜ ਮੁਕਤਿਆਂ ਨੇ ਛਕਿਆ, ਫਤਿਹ ਸਿੰਘ, ਰਾਮ ਸਿੰਘ, ਜਿਹੜੇ ਉਡੈਲ ਸਿੰਘ ਆਦਿਕ, ਉਹ ਉਹਨਾਂ ਨੇ ਅੰਮ੍ਰਿਤ ਛਕਿਆ। ਉਹਨਾਂ ਤੋਂ ਬਾਅਦ ਜਿਨ੍ਹਾਂ ਨੇ ਛਕਿਆ ਉਹਨਾਂ ਵਿੱਚ ਇਹ ਸੁਵੇਗ ਸਿੰਘ ਵੀ ਸੀਗਾ। ਬਖਸ਼ ਸਿੰਘ, ਬਖਸ਼ੀ ਸਿੰਘ, ਜਵਾਹਰ ਸਿੰਘ, ਇਹ ਕੁਝ ਸਿੰਘਾਂ ਦੇ ਨਾਮ ਆਉਂਦੇ ਆ ਜਿਹੜੇ ਤੀਜੇ ਰੋਲ ਚ ਅੰਮ੍ਰਿਤ ਛਕਿਆ ਉਸੇ ਦਿਨ। ਇਹਨਾਂ ਵਿੱਚ ਸੁਵੇਗ ਸਿੰਘ ਵੀ ਸੀ। ਹਾਂਜੀ, ਤਰਪਾਲ ਸਿੰਘ ਤੇ ਅਮਰੀਕ ਸਿੰਘ, ਇਹ ਲਾਹੌਰ ਦੇ ਇਲਾਕੇ ਦੇ ਸਨ। ਸਾਧ ਸਿੰਘ ਜੀ ਮੁਜੈਲ, ਇਹ ਬੜੇ ਜੰਗੀ ਜਰਨੈਲ, ਦੋਨੇ ਨੇ ਘੋੜੇ ਲੈ ਕੇ।
ਬਚਿੱਤਰ ਸਿੰਘ ਸੂਰਮਾ, ਆਨੰਦ ਸਿੰਘ ਗੋਪੇ,
ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਅੱਗੇ ਚੱਲ ਕੇ ਹਾਥੀ ਦਾ ਮੁਕਾਬਲਾ ਕਰਨਾ, ਇਹ ਭਾਈ ਮਨੀ ਸਿੰਘ ਸ਼ਹੀਦ ਦੇ ਪੁੱਤਰ ਹਨ। 10 ਪੁੱਤਰ ਸੀ ਭਾਈ ਮਨੀ ਸਿੰਘ ਜੀ ਦੇ, ਚਿੱਤਰ ਸਿੰਘ, ਬਚਿੱਤਰ ਸਿੰਘ, ਉਦੇ ਸਿੰਘ, ਅਜਬ ਸਿੰਘ, ਅਜੇ ਅਨਿਤ ਸਿੰਘ, ਅਜੈਬ ਸਿੰਘ, ਦੇਸਾ ਸਿੰਘ ਆਦਿ, ਇਹ ਸਾਰੇ ਹੀ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਵਿੱਚ ਸਨ। ਭਾਈ ਬਚਿੱਤਰ ਸਿੰਘ ਤੇ ਆਨੰਦ ਸਿੰਘ ਦੌੜੇ ਨੇ,
ਗੋਪਾਲ ਸਿੰਘ ਤੇ ਦਿਆਲ ਸਿੰਘ ਜੰਗ ਪਾਏ ਗੋਪੇ।
ਭਾਈ ਗੋਪਾਲ ਸਿੰਘ ਤੇ ਦਿਆਲ ਸਿੰਘ ਜੰਗ ਦੇ ਵਿੱਚ ਪੈਰ ਉਡਾ ਕੇ ਲੜ ਰਹੇ ਨੇ।
ਹਮੀਰ ਸਿੰਘ, ਮਾਨ ਸਿੰਘ, ਟੇਕ ਸਿੰਘ ਦੌੜ ਕੇ,
ਭਾਈ ਹਮੀਰ ਸਿੰਘ ਤੇ ਮਾਨ ਸਿੰਘ, ਨਿਹੰਗ ਸਿੰਘ ਜਿਹੜੇ ਭਾਈ ਮਨੀ ਸਿੰਘ ਦੇ ਭਰਾ ਸਨ, ਇਹ ਨਿਸ਼ਾਨ ਚ ਹੀ ਸਨ ਫੌਜ ਦੇ, ਨਿਸ਼ਾਨ ਲੈ ਕੇ ਜੰਗ ਲੜਦੇ। ਅੱਗੇ ਹੁਣ ਕਥਾ ਆਉਂਦੀ ਹੈ ਕਿ ਜੰਗ ਦੇ ਵਿੱਚ ਭਾਈ ਮਾਨ ਸਿੰਘ ਦਾ ਨਿਸ਼ਾਨ ਸਭ ਟੁੱਟ ਗਿਆ, ਸਲਾਮੀ ਦੇ ਗਿਆ, ਡਿੱਗ ਪਿਆ ਜਾਂ ਟੁੱਟ ਕੱਟਿਆ ਗਿਆ ਸ਼ਸਤਰ ਨਾਲ। ਇਹਦੀ ਖਬਰ ਕੇਸਗੜ੍ਹ ਸਾਹਿਬ ਪਹੁੰਚੀ, ਦਸਵੇਂ ਪਾਤਸ਼ਾਹ ਨੂੰ ਦੱਸਿਆ ਗਿਆ, ਮਹਾਰਾਜ ਅੱਜ ਭਾਈ ਮਾਨ ਸਿੰਘ ਜੀ ਦੇ ਹੱਥੋਂ ਨਿਸ਼ਾਨ ਸਾਹਿਬ ਸਲਾਮੀ ਦੇ ਗਿਆ, ਥੱਲੇ ਡਿੱਗ ਪੈਣਾ ਜਾਂ ਟੁੱਟਿਆ ਨੂੰ ਸਲਾਮੀ ਦੇਣਾ ਕਹਿੰਦੇ। ਚਲੋ ਸਲਾਮੀ ਦੇ ਗਿਆ, ਤਾਂ ਉਸ ਵੇਲੇ ਕਵੀ ਟਹਿਕਣ ਜੀ ਨੇ ਇੱਕ ਪ੍ਰਸੰਗ ਲਿਖਿਆ, ਜਿਹੜੇ 52 ਕਵੀਆਂ ਵਿੱਚੋਂ ਕਵੀ ਹੋਏ ਨੇ, ਦਸਵੇਂ ਪਾਤਸ਼ਾਹ ਦੇ ਦਰਬਾਰੀ ਕਵੀ, ਅੱਖੀ ਵੇਖਿਆ ਹਾਲ ਲਿਖਿਆ ਉਹਨਾਂ ਨੇ, ਸ੍ਰੀ ਕਲਗੀਧਰ ਸੁਣਤ ਬਖਾਨੀ, ਨੀਕੀ ਬਾਤ ਖਟਾਈ। ਕਲਗੀਧਰ ਪਾਤਸ਼ਾਹ ਇਹ ਖਬਰ ਸੁਣੀ, ਅੱਜ ਨਿਸ਼ਾਨ ਸਾਹਿਬ ਟੁੱਟ ਗਿਆ, ਨਿਸ਼ਾਨ ਸਾਹਿਬ ਡਿੱਗ ਪਿਆ, ਸ੍ਰੀ ਕਲਗੀਧਰ ਸੁਣਤ ਬਖਾਨੀ, ਨੀਕੀ ਬਾਤ ਖਟਾਈ, ਅਬ ਨਿਸ਼ਾਨ ਬਣਾਵੋ ਐਸਾ ਜੋ ਕਬ ਟੂਟੇ ਨਾਹੀਂ, ਐਸਾ ਨਿਸ਼ਾਨ ਬਣਾਵਾਂਗੇ ਟੁੱਟੇਗਾ ਨਹੀਂ। ਏਕ ਸਿੰਘ ਕੇ ਕਰ ਮੈਂ ਝੂਲਾ, ਹੱਥ ਦੇ ਵਿੱਚ ਲੈ ਕੇ ਨਿਸ਼ਾਨ ਜੰਗ ਨੂੰ ਜਾਂਦੀ ਫੌਜ, ਇੱਕ ਤੇ ਸਿੰਘ ਦੇ ਹੱਥ ਵਿੱਚ ਹੁੰਦਾ, ਇੱਕ ਸੀਸ ਲਹਿਰਾਵਾ, ਇੱਕ ਅਸੀਂ ਸੀਸ ਤੋਂ ਕੱਢ ਦਿਆਂਗੇ, ਨੀਲਾਂਬਰ ਪੀਤਾਂਬਰ ਵਾਕਾ ਫਰਰਾ ਜਿਲ ਸੁਹਾਵਾ। ਮਹਾਰਾਜ ਕਹਿੰਦੇ ਲਿਆਓ ਪੰਜ ਸਿੰਘਾਂ ਨੂੰ ਬੁਲਾਇਆ, ਬਾਬਾ ਫਤਿਹ ਸਿੰਘ ਜੀ ਨੇ ਜੋ ਸਰੂਪ ਪ੍ਰਗਟ ਕੀਤਾ ਸੀ ਨਾ, ਮਹਾਂਕਾਲ ਦਾ ਫਰਲੇ ਵਾਲਾ, ਉੱਚੇ ਦੁਮਾਲੇ ਵਾਲਾ, ਉਸ ਦਿਨ ਫਿਰ ਹਜ਼ੂਰ ਨੇ 16 ਜਨਵਰੀ 1704 ਵਾਲੇ ਦਿਨ ਆਪਣੇ ਦੁਮਾਲੇ ਚੋਂ ਫਰਲਾ ਕੱਢਿਆ ਤੇ ਨਾਲ ਪੰਜਾਂ ਸਿੰਘਾਂ ਦੇ ਫਰਲੇ ਸਜਾਏ। ਇਹ ਜਿਹੜੀ ਫਰਲੇ ਵਾਲੀ ਮਹਾਂਕਾਲ ਦੇ ਸਰੂਪ ਦੀ ਮਰਿਆਦਾ ਆਪਾਂ ਮਹਾਂਪੁਰਸ਼ਾਂ ਦੇ ਸੀਸ ਤੇ ਦੇਖ ਰਹੇ ਹਾਂ, ਇਹ ਅਕਾਲ ਪੁਰਖ ਦਾ ਉਹ ਸਰੂਪ ਹੈ ਜਿਹੜਾ ਬਾਬਾ ਫਤਿਹ ਸਿੰਘ ਜੀ ਨੂੰ ਮਹਾਰਾਜ ਨੇ ਦਿੱਤਾ ਸੀ ਅਕਾਲ ਪੁਰਖ ਜੀ ਨੇ, ਤੇ ਇਹ ਫਰਲੇ ਵਾਲਾ ਦੁਮਾਲਾ ਸਾਹਿਬ ਕਲਗੀਧਰ ਜੀ ਨੇ ਆਪਣੇ ਵੀ ਸੀਸ ਤੇ ਸਜਾ ਲਿਆ ਉਸ ਦਿਨ ਤੋਂ, ਤੇ ਫਿਰ ਪੰਜਾਂ ਸਿੰਘਾਂ ਨਿਸ਼ਾਨਜੀ ਸਿੰਘਾਂ ਦੇ ਸੀਸ ਤੇ ਚਲਾ ਤਾ, ਉਦੋਂ ਤੋਂ ਇਹ ਫਰਲੇ ਦੀ ਮਰਿਆਦਾ ਚੱਲੀ ਹੈ। ਇਹ ਸਾਧ ਸੰਗਤ ਜੀ ਐਵੇਂ ਨਹੀਂ ਵੀ ਜਿਹੜਾ ਮਰਜ਼ੀ ਉੱਠ ਕੇ ਆਪਣੇ ਸਿਰ ਚੋਂ ਕੱਢ ਲਵੇ, ਫਿਰ ਤੇ ਅਸੀਂ ਵੀ ਆਪਣੇ ਸਿਰ ਤੇ ਫਰਲਾ ਚਲਾ ਲਈ, ਆਪਣੇ ਆਪ ਨਹੀਂ ਚਲਾ ਸਕਦੇ। ਜਿਹਨੇ ਬਹੁਤ ਸੇਵਾ ਕੀਤੀ ਹੋਵੇ, ਰਹਿਤ ਬਹਿਤ ਤਿਆਰ ਬਰ ਤਿਆਰ ਹੋਵੇ, ਉਹਨੂੰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜ ਸਿੰਘ ਇਕੱਠੇ ਹੁੰਦੇ, ਤਖ਼ਤ ਕੇਸਗੜ੍ਹ ਸਾਹਿਬ ਜਾਂ ਤਖ਼ਤ ਹਜ਼ੂਰ ਸਾਹਿਬ, ਇਹ ਮਰਿਆਦਾ ਨਿਭਾਈ ਜਾਂਦੀ ਸੀ, ਜਾਂ ਬੁੱਢੇ ਦਲ ਦੇ ਵਿੱਚ ਜਥੇਦਾਰ ਸਾਹਿਬ ਕਰਦੇ ਸੀ। ਪੰਜ ਸਿੰਘ ਫਰਨਿਆਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਰਦਾਸਾਂ ਕਰਦੇ ਆ, ਕੜਾਹ ਪ੍ਰਸ਼ਾਦ ਦੀ ਦੇਗ ਤੇ ਸ਼ਹੀਦੀ ਦੇਗਾਂ ਤਿਆਰ ਕਰਕੇ ਰੱਖੀਆਂ ਜਾਂਦੀਆਂ, ਫਿਰ ਫਰਲੇ ਦਾ ਸ਼ਬਦ ਪੜਿਆ ਜਾਂਦਾ, ਉਹਨੂੰ ਸੁਣਾ ਪੁੱਛਿਆ ਜਾਂਦਾ ਵੀ ਤੈਨੂੰ ਯਾਦ ਹੈ, ਹੋ ਗੁਸਾਈ ਦਾ ਪਹਿਲ ਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝੇ ਇਕੱਠੀਆਂ, ਦਈ ਬੈਠਾ ਵੇਖੈ ਆਪ ਜੀਉ, ਵਾਤ ਵੱਜਣ ਟੰਬ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਮੇਰੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ ਸਭ ਇਕੱਠੇ ਹੋਏ ਆਇਆ ਕਰ ਜਸਨ ਬਾਟ ਬਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਇਹ ਸਾਰਾ ਸ਼ਬਦ ਨਾਲ ਮਹਾਰਾਜ ਦਸਵੇਂ ਪਾਤਸ਼ਾਹ ਦੇ ਉਹ ਬਚਨ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚਲੇ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜਨ ਕੋ ਜੁਦ ਜੁਕੀਨਾ ਖੰਡਾ ਫੜਿਆ ਦੁਧਾਰਾ ਹੈ ਸ਼ਹੀ ਮਈ ਬਾਰ ਸਭ ਦੂਰ ਕੀਨੀ ਸਰੋਤਰ ਫੜਿਆ ਕਰਾਰਾ ਹੈ ਲਗਨ ਮੰਡਲ ਮੈਂ ਪੂੰਗਾ ਮਹਾਕਾਲ ਰਖਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਦੇ ਆ ਕੇ ਸੀਸ ਹਮਾਰਾ ਹੈ ਲਟਪਟ ਫਰਲੇ ਸਜ ਰਹੇ ਗੁਰ ਸ਼ਬਦਨ ਕੀ ਭਈ ਚਨਕਾਰ ਪ੍ਰਗਟੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲਿਆ ਉਧਾਰ ਏਦਾਂ ਫਿਰ ਸ਼ਬਦ ਪੜਿਆ ਜਾਂਦਾ ਫਿਰ ਪੰਜ ਪਿਆਰੇ ਨਿਹੰਗ ਸਿੰਘਾਂ ਦੇ ਜਥੇਦਾਰ ਉਹ ਫਿਰ ਫਰਲਾ ਦਿੰਦੇ ਤਖਤ ਕੇਸਗੜ੍ਹ ਸਾਹਿਬ ਜਾਂ ਹਜ਼ੂਰ ਸਾਹਿਬ ਜਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਪੰਜ ਦਿਆਲ ਬਰਦਿਆਲ ਸਿੰਘ ਮਰਿਆਦਾ ਨਾਲ ਹੁੰਦਾ ਸੋ ਖਾਲਸਾ ਜੀ ਇਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਇਸੇ ਜੰਗ ਵਿੱਚ ਮਰਿਆਦਾ ਕਾਇਮ ਕੀਤੀ ਜਿਹੜਾ ਜੰਗ ਚੱਲ ਰਿਹਾ ਹੈ ਜਮਤੁੱਲੇ ਭਾਊ ਦੇ ਨਾਲ ਜੰਗ ਕਰਦਿਆਂ ਹੀ ਮਾਨ ਸਿੰਘ ਦੇ ਹੱਥੋਂ ਨਿਸ਼ਾਨ ਸਾਹਿਬ ਡਿੱਗਾ ਸੀ ਸੋ ਇੱਥੇ ਜਿਕਰ ਆਇਆ ਮਾਨ ਸਿੰਘ ਟੇਕ ਸਿੰਘ ਦੌਲਕ ਹੈ ਇਹ ਉਹੀ ਸਿੰਘ ਨੇ ਜਿਹੜੇ 1699 ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਤੋਂ ਬਾਅਦ ਜਿਹਨਾਂ ਨੇ ਪਹਿਲਾਂ ਅੰਮ੍ਰਿਤ ਛਕਿਆ ਆਖੋ ਸ੍ਰੀ ਵਾਹਿਗੁਰੂ ਅਮਰੀਕ ਸਿੰਘ ਜੰਬਰ ਸਵੇਕ ਸਿੰਘ ਜੰਬਰ ਇਸੇ ਤਰ੍ਹਾਂ ਬਖਸ਼ ਸਿੰਘ ਬਖਸ਼ੀਸ਼ ਸਿੰਘ ਜਵਾਹਰ ਸਿੰਘ ਸ਼ੇਰ ਸਿੰਘ ਨਾਰ ਸਿੰਘ ਬਚਿੱਤਰ ਸਿੰਘ ਇਹ ਸਾਰੇ ਯੋਧੇ ਜੰਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਦੇ ਜਰਨੈਲ ਅੱਜ ਦੁਸ਼ਮਣ ਵੱਲ ਘੋੜੇ ਦੜਾ ਕੇ ਜਾ ਰਹੇ ਨੇ ਦੀਵਾਨ ਸਿੰਘ ਭਾਈ ਸੋਭਾ ਸਿੰਘ ਅਤੇ ਭਾਈ ਕੌਲ ਸਿੰਘ ਰੌੜਕਾ ਰੌਲਾ ਪਾ ਕੇ ਅਕਾਲ ਅਕਾਲ ਹੁਣ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਨਾ ਅਕਾਲ 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 ਕਰਾਂਗੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਸ੍ਰੀ ਸਰਬਲੋਕ ਗ੍ਰੰਥ ਵਿੱਚ ਮਹਾਰਾਜ ਕਹਿੰਦੇ ਐਸਾ ਸਮਾਂ ਆਵੇਗਾ ਝਾੜੀ ਝਾੜੀ ਦਾ ਅਕਾਲ ਅਕਾਲ ਗੂੰਜੇਗਾ ਜਰਨੈਲ ਸੀਗੇ ਜਿਹੜੇ ਫੌਜ ਦੇ ਕਮਾਂਡਰ ਸੀ ਜਥੇਦਾਰ ਸੀ ਦਸਵੇਂ ਪਾਤਸ਼ਾਹ ਦੇ ਅੱਜ ਤੇ ਸਾਧ ਸਿੰਘ ਜੀ ਆਪਾਂ ਇਤਿਹਾਸ ਹੀ ਭੁੱਲਦੇ ਜਾਂਦੇ ਹਾਂ ਸਾਨੂੰ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਦੇ ਪੰਜਾਂ ਪਿਆਰਿਆਂ ਦੇ ਨਾਂ ਭੁੱਲ ਗਏ ਉਹਨਾਂ ਸਿੰਘਾਂ ਨੂੰ ਕੌਣ ਯਾਦ ਕਰੇਗਾ ਜਿਹੜੇ ਅਨੰਦਪੁਰ ਸਾਹਿਬ ਦੇ ਜੰਗਾਂ ਵਿੱਚ ਮੋਹਰੇ ਹੋ ਕੇ ਡਟੇ ਨੇ ਜਿਹੜੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਨੇ ਜਿਹੜੇ ਮੁਗਲ ਸਾਹਿਬ ਦੇ ਜੰਗ 'ਚ ਲੜੇ ਨੇ ਜਿਹਨਾਂ ਨੇ ਹਜ਼ੂਰ ਸਾਹਿਬ ਤੱਕ ਦਸਵੇਂ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਗੁਰੂ ਤੋਂ ਕੁਛ ਵੀ ਨਹੀਂ ਮੰਗਿਆ ਰਾਜ ਨਾ ਚਾਹੋ ਮਹਾਰਾਜ ਕਹਿੰਦੇ ਰਾਜ ਲੈ ਲਓ ਨਹੀਂ ਮਹਾਰਾਜ ਰਾਜ ਨਹੀਂ ਚਾਹੀਦਾ ਆ ਮੁਕਤੀ ਲੈ ਲਓ ਮਹਾਰਾਜ ਮੁਕਤੀ ਕੀ ਕਰਨੀ ਹੈ ਤੁਹਾਡੇ ਚਰਨਾਂ 'ਚ ਰਹਿਣਾ ਆਖੋ ਸਤਨਾਮ ਸ੍ਰੀ ਸਾਨੂੰ ਤਾਂ ਤੁਹਾਡੇ ਚਰਨਾਂ 'ਚ ਮੁਕਤੀ ਹੈ ਸਾਨੂੰ ਹੋਰ ਕਿਸੇ ਮੁਕਤੀ ਦੀ ਲੋੜ ਨਹੀਂ ਤੈ ਕੈਸੇ ਗੁਰੂ ਦੇ ਪਿਆਰੇ ਸਿੰਘ ਸਨ ਹਾਂਜੀ
ਸੁਜਾਨ ਸਿੰਘ ਕਾਨ ਸਿੰਘ ਦਾਨ ਸਿੰਘ ਰੂਰਮਾਨ
ਸੁਜਾਨ ਸਿੰਘ ਕਾਨ ਸਿੰਘ ਦਾਨ ਸਿੰਘ ਬੜੇ ਬੜੇ ਜੰਗੀ ਯੋਧੇ ਹਨ
ਦਸਾਲ ਛੰਦ ਉਦੈ ਸਿੰਘ ਬੀਰੰਗ ਫਤਿਹ ਸਿੰਘ ਕੀਰਮ
ਸਾਰੀ ਫੌਜ ਦਾ ਜਰਨੈਲ ਉਦੈ ਸਿੰਘ ਤੇ ਮੁਕਤਿਆਂ ਵਿੱਚੋਂ ਭਾਈ ਫਤਿਹ ਸਿੰਘ
ਦਇਆ ਸਿੰਘ ਸੰਗੀ ਪੁਚੰਗੇ ਨੇ ਸੰਗੀ
ਤੇ ਬ੍ਰਹਮ ਗਿਆਨੀ ਭਾਈ ਦਇਆ ਸਿੰਘ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੀਸ ਭੇਟਾ ਕੀਤਾ ਇਹ ਸਾਰੇ ਨਿਸੰਗੀ ਸੰਗ ਨਹੀਂ ਕਰਦੇ ਯੁੱਧ ਦੇ ਵਿੱਚ ਨਿਹੰਗ ਦਾ ਮਤਲਬ ਹੰਗਤਾ ਤੋਂ ਰਹਿਤ ਕਿਸੇ ਤਰ੍ਹਾਂ ਦੀ ਪਰਵਾਹ ਨਾ ਕਰੇ ਦੁਨੀਆਂ ਜੋ ਮਰਜ਼ੀ ਕਹੀ ਜਾਵੇ ਆਪਾਂ ਦੁਨੀਆਂ ਤੋਂ ਕੀ ਲੈਣਾ ਮੇਰਾ ਰੁੱਸੇ ਨਾ ਗਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਆਖੋ ਸਤਨਾਮ ਨਿਸੰਗੀ ਦੁਨੀਆਂ ਦੀ ਸੰਗ ਨਹੀਂ ਕਰਨ ਵਾਲੇ ਐਸੇ ਗੁਰੂ ਕੇ ਭੁਚੰਗੀ ਹਨ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਮੈਂ ਕਿਹਨਾਂ ਕਿਹਨਾਂ ਦੇ ਨਾਮ ਗਿਣਾ ਜਿਹੜੇ ਕਲਗੀਧਰ ਪਾਤਸ਼ਾਹ ਦੀ ਫੌਜ ਦੇ ਯੋਧੇ ਜਰਨੈਲ ਹਨ
ਇਹ
ਮਾਝੇ ਦੇ ਮਾਲਵੇ ਦੇ ਸੂਰਮੇ ਜੰਗੀ ਜਰਨੈਲ ਵੀਰ ਰਸ ਵਿੱਚ ਆ ਗਏ ਨੇ। ਖਚਾ ਖਚ ਤੇਗਾਂ ਵਾਂਦੇ ਨੇ, ਛੜਕ 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 ਮਿਆਨੋ ਕੱਢੀਆਂ ਤਿੱਖੀਆਂ ਤਰਵਾਰੀ, ਕੜਕ ਉੱਠੇ ਹਨ ਮੱਚਿਆ ਵੱਡੇ ਹੰਕਾਰੀ, ਸਿਰ ਤੜ ਬਾਹਾਂ ਗੰਨੇ ਫੁੱਲ ਜੇ ਹੈ ਬਾੜੀ। ਹਾਂਜੀ ਜੋਰ ਲਾ ਕੇ ਉਹਨਾਂ ਨੇ ਵੀ ਕੋਈ ਕਸਰ ਨੀ ਛੱਡੀ, ਕਿਉਂਕਿ ਮੁਕਾਬਲਾ ਤੇ ਬਰਾਬਰ ਹੀ ਹੋਣਾ ਚਾਹੀਦਾ। ਉਹ ਕਿਹੜਾ ਘੱਟ ਨੇ, ਉਹ ਵੀ ਬੜੇ ਬੜੇ ਜੰਗੀ ਜਰਨੈਲ ਯੋਧੇ ਨੇ, ਆ ਗਏ ਨੇ ਕਲਗੀਧਰ ਪਾਤਸ਼ਾਹ ਨਾਲ ਯੁੱਧ ਕਰਨ। ਬੜੇ ਜ਼ਬਰਦਸਤ ਹੱਲੇ ਪਹਾੜੀਆਂ ਨੇ ਕੀਤੇ ਨੇ ਤੇ ਬੜੀ ਉਥਲ ਪਥਲ ਮਚਾਈ ਹੈ। ਸਿੰਘਾਂ ਨੇ ਬੜੇ ਬੜੇ ਜ਼ਖਮ ਆਪਣੇ ਸਰੀਰਾਂ ਤੇ ਸਹੇ ਨੇ, ਪਰ ਖਾਲਸੇ ਨੇ ਪੈਰ ਪਿਛਾ ਨਹੀਂ ਕੀਤਾ। ਕਹਿੰਦੇ ਤਲਵਾਰਾਂ ਮਿਆਨ ਚ ਧੂ ਲਈਆਂ ਨੇ, ਬੜੇ ਨੇਤਰ ਲਾਲ ਨੇ, ਬੜਾ ਭਿਆਨਕ ਸਰੂਪ ਹੈ ਜੋ ਮਾਰ ਮਾਰ ਕੇ ਕਟਾਰਾਂ ਪੇਟ ਪਾੜ ਦਿੱਤੇ ਨੇ, ਆਂਦਰਾ ਖਿੱਚ ਖਿੱਚ ਬਾਹਰ ਲਿਆਂਦੀਆਂ ਨੇ। ਸਾਹਮਣੇ ਆ ਮਿਲੀਆਂ ਨੇ, ਤੱਕਰੀਆਂ ਨੇ,
ਤੇ
ਲਹੂ ਦੀਆਂ ਨਦੀਆਂ ਵਗੀਆਂ ਨੇ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਲਾਸ਼ਾਂ ਦੇ ਢੇਰ ਲੱਗ ਗਏ ਨੇ। ਕਹਿੰਦੇ ਮਨੋ ਸੁਰ ਲੋਕ ਕੀ ਸੀਡੀ ਬਣਾਈ, ਚੰਡੀ ਚਰਿੱਤਰ ਚਾਹੁੰਦਾ, ਕਹਿੰਦੇ ਏਦਾਂ ਲਾਸ਼ ਪਈ ਉੱਤੇ, ਉਹਦੇ ਹੋਰ ਲਾਸ਼ ਆ ਉਹਦੇ ਉੱਤੇ, ਦੂਜੀ ਤੀਜੀ ਉਹਦੇ ਉੱਤੇ, ਚੌਥੀ ਲਾਸ਼ਾਂ ਗੁੱਥਮ ਗੁੱਥਾ, ਕਿਸੇ ਦਾ ਸਿਰ ਵਿੱਚੋਂ ਨਿਕਲਿਆ ਦਿਸਦਾ ਤੇ ਕਿਤੋਂ ਖੂਨ ਦੀਆਂ ਜਤਾਰੀਆਂ ਜਤੀਰੀਆਂ ਨਿਕਲਦੀਆਂ ਨੇ, ਕਿਤੇ ਘੋੜਾ ਥੱਲੇ ਹੈ ਜਵਾਨ ਉੱਤੇ ਹੈ, ਕਿਤੇ ਜਵਾਨ ਥੱਲੇ ਹੈ ਤੇ ਘੋੜਾ ਉੱਤੇ ਹੈ। ਕਹਿੰਦੇ ਏਦਾਂ ਚਿਣੀਆਂ ਨੇ ਲਾਸ਼ਾਂ, ਮਾਨੋ ਸਵਰਗ ਲੋਕ ਨੂੰ ਪੌੜੀ ਲੱਗੀ ਹੋਈ ਹੈ। ਆਖੋ ਸ੍ਰੀ ਵਾਹਿਗੁਰੂ। ਦਸਵੇਂ ਪਾਤਸ਼ਾਹ ਹਜ਼ੂਰ ਲਿਖਦੇ, ਮਨੋ ਸੁਰ ਲੋਕ ਕੀ ਸੀਡੀ ਬਣਾਈ, ਮਾਨੋ ਸਵਰਗ ਨੂੰ ਪੌੜੀ ਲਾ ਦਿੱਤੀ ਯੋਧਿਆਂ ਦੀਆਂ ਲਾਸ਼ਾਂ ਨਾਲ। ਸੋਹਣ ਤੇ ਬਿਥਰੇ ਧਰਨ ਪਾਓ, ਲੋਥ ਪੋਥ ਨਾ ਹੋਏ, ਘਮਸਾਨ ਦਾ ਯੁੱਧ ਜਾਰੀ ਹੈ। ਕੱਲ ਆਪਾਂ ਸੁਣਾਂਗੇ ਜਮਤੁੱਲਾ ਭਾਊ, ਜਿਹੜਾ ਹਜ਼ਾਰਾਂ ਗੁਜਰਾਂ ਦਾ ਸਰਦਾਰ ਸੀ, ਉਹ ਕਥਾ ਆਪਾਂ ਕੱਲ ਸਰਵਣ ਕਰਾਂਗੇ।